गुरु अर्जन विघ्नन के नाशक विघ्नन के हरे गोविंद शुभ मत काशक श्री हर राय नमो कर जोरी नमो कर श्री हर कृष्ण मनाबहो तेग बहादुर परम कृपाला वाहिगुरु परम कृपा श्री गुरु गोविंद सिंह बिसा तरों तरा पारे पुन पुन सीसा जी पुन पुन बंदों बार बार जगदीसा एक अंकारा सतगुरु ते प्रसाद सच होए वाहिगुरु जी की फतेह है बिघ्न विनाशन सोए श्री गुरु शब्द कमाए जिन जीते पंच विकार तिन संतन को बंदना सिर चरणन पर तार कहां बुद्ध प्रभु तुच्छ हमारी वर्ण सके महिमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहिगुरु साहिब जी चौपाई एक प्रतापु सिख चल आयो सतगुर आगे सीस निवायो हाथ जोड़ अर्जी इम कही अमरी ब्रत शास्त्र की अही
वाहिगुरु जी का खालसा वाहिगुरु जी की फतेह गुरु की साजी नवाजी साध संगत जी सतगुरां दी पवित्र हजूरी ज संध्या दे दीवान सजे ने गुरबाणी सोधा रह राज साहब दे पाठ आरती आरते दे कीर्तन आप जी ने सरवण कीते ने आओ अपनियां मन बिरतियां नूं हजूर सच्चे पातशाह दे चरणां नूं जोड़िए अमृतमई गुरबाणी दे गुर इतिहास दे प्रसंग सरवण करिए धन श्री गुरु अर्जन देव जी दे कोल गुरु के सिख आ रहे ने ते अपने अपने मन दे जो फुरने हन जो शंके हन वह गुरु साहब नूं दस के निवृत्त करा रहे ने जो जो उपदेश गुरु साहब जी ने गुरसिखां नूं दिते वह सारे भाई मनी सिंह जी होर ने शहीद भाई मनी सिंह जी ने सिखा की भगत माल पोथी च लिखे हैं जो अगों भाई संतोख सिंह जी कविराज अनुवाद श्री गुर प्रताप सूरज ग्रंथ में करते आओ मन बिरतियाँ एकागर करके सरवण करिए प्यार नाल आखिए सतनाम श्री वाहे गुरु साहिब जी सतनाम श्री वाहे गुरु साहिब जी
एक प्रतापु सिख चल आयो
एक गुरु का सिख सी उहदा नाम सी भाई प्रतापू जी भाई प्रतापू जी गुरु महाराज दे चरणा च आए हन
सतगुर आगे सीस नवायो
भाई प्रतापू जी ने आके गुरु महाराज पंजवें पातशाह नूं मत्था टेकिया है
हाथ जोड़ अर्जी इम कही
हाथ जोड़ के इस तरह अर्ज कीती बेनती कीती है
हमरी ब्रत शास्त्र की अही
हे गुरु जी मेरा जो गुजरान है वह फौजी नौकरी ते है मैं फौजी हाँ शस्त्रधारी हाँ हथियार चलाने लड़ाई करनी जंग दे मैदान विच गोली चलानी तीर चलाने इहदे नाल मेरा गुजारा हुंदा मेरी रोटी रोजी जिहड़ी है वह फौज की नौकरी ते हाँ जी
जिस बिद है प्राप्त कल्याणा
ते महाराज मैनू उपदेश दिओ भी मेरा कल्याण किवें होएगा मैं फौजी हाँ फौज दे विच शस्त्र रखने पैंदे है खून खराबा वेखना पैंदा लड़ाइयाँ झगड़े करने पैंदे जंग युद्ध होंदे है ते महाराज साडा कल्याण फौजियां दा किवें होवे साडा भला किवें होवे कोई ऐसा उपदेश बख्शो
आप करो उपदेश महाना
आप जी सारयां नूं उपदेश दिंदे हो ਮੇਰੇ ਵੀ ਕਿਰਪਾ ਕਰਕੇ, ਮੇਰੇ 'ਤੇ ਵੀ ਬਖਸ਼ਿਸ਼ ਕਰਕੇ ਮੈਨੂੰ ਉਪਦੇਸ਼ ਦਿਓ।
ਸ਼੍ਰੀ ਮੁਖ ਤੇ ਤਬ ਤਿਸ ਕੋ ਭਾਖਾ।
ਗੁਰੂ ਸਾਹਿਬ ਜੀ ਨੇ ਭਾਈ ਪ੍ਰਤਾਪੂ ਜੀ ਦੀ ਬੇਨਤੀ ਸੁਣ ਕੇ ਆਪਣੇ ਮੁਖਾਰਬਿੰਦ ਤੋਂ ਇਹ ਪਾਵਨ ਬਚਨ ਫੁਰਮਾਏ।
ਆਏ ਕਾਲ ਜਬ ਕੋਈ ਨਾ ਰਾਖਾ।
ਮਹਾਰਾਜ ਕਹਿੰਦੇ ਭਾਈ ਜੇ ਤੂੰ ਫੌਜੀ ਹੈ ਤਾਂ ਇਹ ਗੱਲ ਪੱਲੇ ਬੰਨ ਲੈ ਵੀ ਜਦੋਂ ਮੌਤ ਆਉਂਦੀ ਉਦੋਂ ਕੋਈ ਬਚਾ ਨਹੀਂ ਸਕਦਾ। ਆਖੋ ਸ੍ਰੀ ਵਾਹਿਗੁਰੂ। ਯੋਧੇ ਨੂੰ, ਸੂਰਮੇ ਨੂੰ ਜਿਹਨੇ ਜੰਗ ਲੜਨਾ ਹੈ, ਸ਼ਸਤਰ ਰੱਖਣੇ ਨੇ, ਉਹਨੂੰ ਹਮੇਸ਼ਾ ਇਹ ਗੱਲ ਆਪਣੇ ਹਿਰਦੇ 'ਚ ਆਪਣੇ ਮਾਇੰਡ 'ਚ ਰੱਖਣੀ ਚਾਹੀਦੀ ਹੈ ਵੀ ਮੌਤ ਤੋਂ ਕੋਈ ਬਚਾ ਨਹੀਂ ਸਕਦਾ। ਮੌਤ ਜਿਹੜੀ ਹੈ ਉਹ ਤਾਂ ਸਾਰਿਆਂ ਦੀ ਆਉਣੀ ਆਉਣੀ ਹੈ, ਭਾਵੇਂ ਕੋਈ ਜੰਗ ਕਰੇ ਭਾਵੇਂ ਕੋਈ ਨਾ ਕਰੇ, ਮੰਜੇ 'ਤੇ ਬੈਠਿਆਂ ਵੀ ਆ ਜਾਣੀ ਹੈ। ਜਦੋਂ ਆਉਣੀ ਹੈ ਉਦੋਂ ਕੋਈ ਬਚਾ ਨਹੀਂ ਸਕਦਾ। ਜੋ ਕਰ ਪੀੜਤ ਜੋ ਨਰ ਪੀੜਤ ਕਾਲ ਕਰ ਕੋ ਰੱਖਿਅਕ ਨੇ ਤਾਹੇ। ਸਾਰ ਕਿਤਾਬ ਵਿੱਚ ਲਿਖਿਆ ਨਾ ਵੀ ਮੰਤਰ ਮਿੱਤਰ ਔਸ਼ਧੀ ਰਿਸ਼ਤੇਦਾਰ ਕੋਈ ਨਹੀਂ ਬਚਾ ਸਕਦਾ। ਕਈ ਲੋਕ ਕਹਿੰਦੇ ਵੀ ਅਸੀਂ ਮੰਤਰ ਪੜ੍ਹ ਕੇ ਬਚ ਜਾਂਗੇ ਮੌਤ ਤੋਂ ਨਹੀਂ ਬਚ ਸਕਦੇ। ਜਿੰਨੇ ਮਰਜ਼ੀ ਮੰਤਰ ਪੜ੍ਹ ਲਓ ਜੇ ਟਾਈਮ ਆ ਗਿਆ ਫਿਰ ਨਹੀਂ ਕੋਈ ਬਚਾ ਸਕਦਾ। ਕਹਿੰਦੇ ਦਵਾਈਆਂ ਨਾਲ ਬਚ ਜਾਂਗੇ, ਜਿੱਡੇ ਮਰਜ਼ੀ ਵੱਡੇ ਹਸਪਤਾਲ ਵਿੱਚ ਚਲੇ ਜਾਓ, ਜਿੱਡਾ ਮਰਜ਼ੀ ਵੱਡਾ ਡਾਕਟਰ ਹੋਵੇ, ਜਿੱਡੀ ਵਧੀਆ ਤੋਂ ਵਧੀਆ ਦਵਾਈ ਹੋਵੇ, ਜੇ ਮੌਤ ਆ ਗਈ ਫਿਰ ਨਹੀਂ ਬਚਾ ਸਕਦਾ। ਕਹਿੰਦੇ ਕੋਈ ਰਿਸ਼ਤੇਦਾਰ ਸਾਕ ਸੰਬੰਧੀ ਰਾਜਾ ਮਹਾਰਾਜਾ ਕੋਈ ਤਾਕਤਵਰ ਬਚਾ ਲੇਗਾ, ਮੌਤ ਆਈ ਤਾਂ ਉਹ ਵੀ ਨਹੀਂ ਬਚਾ ਸਕਦਾ। ਮੌਤ ਤੋਂ ਕੋਈ ਨਹੀਂ ਬਚਾ ਸਕਦਾ, ਜਦੋਂ ਆਉਣੀ ਹੈ ਉਦੋਂ ਕੋਈ ਨਹੀਂ ਬਚਾ ਸਕਦਾ। ਇਹ ਗੱਲ ਭਾਈ ਆਪਣੇ ਪੱਲੇ ਬੰਨ ਕੇ ਰੱਖੋ, ਯਾਦ ਰੱਖੋ ਇਸ ਗੱਲ ਨੂੰ। ਹਾਂਜੀ,
ਜੇਕਰ ਕਾਲ ਨਹੀਂ ਇਸ ਆਵਾ,
ਅਤੇ ਜੇ ਮੌਤ ਨਹੀਂ ਆਈ, ਕਾਲ ਨਹੀਂ ਆਇਆ, ਟਾਈਮ ਨਹੀਂ ਆਇਆ, ਮਰਨ ਦਾ ਟਾਈਮ ਨਹੀਂ ਆਇਆ, ਹਾਂਜੀ,
ਤਾਂ ਰਾਖੋ ਨਿਤ ਕਾਲ ਰਹਾਵਾ,
ਤਾਂ ਫਿਰ ਕਾਲ ਹੀ ਤੁਹਾਡੀ ਰੱਖਿਆ ਕਰਦਾ, ਕਾਲ ਤੁਹਾਡੀ ਰੱਖਿਆ ਵੀ ਕਰਦਾ। ਜਿੰਨਾ ਚਿਰ ਕਾਲ ਨਹੀਂ ਆਇਆ ਉਨਾ ਚਿਰ ਕਾਲ ਰੱਖਿਆ ਕਰਦਾ। ਲੜਾਈ ਜਿੰਨੀ ਮਰਜ਼ੀ ਹੋਵੇ, ਸਾਧ ਸੰਗਤ ਜੀ ਕਈ ਇਹੋ ਜਿਹੇ ਮਹਾਂਪੁਰਸ਼ ਹੋਏ ਨੇ ਸਾਰੀ ਸਾਰੀ ਜ਼ਿੰਦਗੀ ਲੜਾਈਆਂ 'ਚ ਹੀ ਲੰਘ ਗਈ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਦੀ ਸਾਰੀ ਜ਼ਿੰਦਗੀ ਜੰਗਾਂ 'ਚ ਹੀ ਲੱਗੀ, ਕੋਈ ਦਿਨ ਕੋਈ ਮਹੀਨਾ ਕੋਈ ਸਾਲ ਖਾਲੀ ਨਹੀਂ ਗਿਆ ਜਦੋਂ ਉਹਨਾਂ ਨੇ ਲੜਾਈ ਨਹੀਂ ਲੜੀ। ਅਹਿਮਦ ਸ਼ਾਹ ਅਬਦਾਲੀ ਦੇ ਨਾਲ 5 ਫਰਵਰੀ 1762 ਨੂੰ ਵੱਡਾ ਘੱਲੂਘਾਰਾ ਹੋਇਆ। ਬਾਬਾ ਜੱਸਾ ਸਿੰਘ ਨੂੰ 22 ਫੱਟ ਲੱਗੇ, 19 ਫੱਟ ਬਾਬਾ ਚੜ੍ਹਤ ਸਿੰਘ ਨੂੰ ਲੱਗੇ, ਪਰ ਅਜੇ ਉਹਨਾਂ ਦੀ ਮੌਤ ਨਹੀਂ ਸੀ ਆਈ, ਨਹੀਂ ਤਾਂ 22 ਚੋਟਾਂ ਲੱਗੀਆਂ ਹੋਣ, ਤਲਵਾਰਾਂ ਬਰਛੇ ਗੰਡਾਸੇ ਗੋਲੀਆਂ ਤੀਰ ਲੱਗੇ ਹੋਣ, ਅਤੇ ਐਡੀ ਵੱਡੀ ਲੜਾਈ ਹੋਵੇ ਅਤੇ ਮੌਤ ਵੀ ਹੋ ਸਕਦੀ ਸੀ। ਨਹੀਂ ਆਈ ਅਤੇ ਨਹੀਂ ਮਰੇ, ਉੱਥੇ ਜਿਉਂਦੇ ਨਿਕਲ ਗਏ ਦੁਸ਼ਮਣ ਦੇ ਘੇਰੇ 'ਚ, ਲੜ ਕੇ ਨਿਕਲੇ ਲੱਖਾਂ ਵੈਰੀਆਂ ਦੇ ਵਿੱਚ। ਮਹਾਰਾਜ ਕਹਿੰਦੇ ਭਾਈ ਪ੍ਰਤਾਪੂ ਜੀ, ਜੇ ਮੌਤ ਨਹੀਂ ਨਾ ਆਈ ਭਾਵੇਂ ਜਿੱਡਾ ਮਰਜ਼ੀ ਜੰਗ ਹੋ ਰਿਹਾ ਹੋਵੇ, ਜਿੱਡੇ ਮਰਜ਼ੀ ਬੰਬ ਗੋਲੇ ਚੱਲ ਰਹੇ ਹੋਣ, ਕੋਈ ਨਹੀਂ ਮਾਰ ਸਕਦਾ, ਕਾਲ ਰਾਖਾ ਬਣਦਾ। ਅਤੇ ਜੇ ਕਾਲ ਆ ਗਿਆ ਮੰਜੇ 'ਤੇ ਪਿਆ ਵੀ ਆ ਸਕਦਾ ਘਰ, ਮੌਤ ਜਦੋਂ ਆਉਣੀ ਉਦੋਂ ਕੋਈ ਨਹੀਂ। ਬਾਬਾ ਜੱਸਾ ਸਿੰਘ ਜੀ ਹੋਰਾਂ ਦੀ ਮੌਤ, ਉਹਨਾਂ ਦੇ ਚੜ੍ਹਾਈ ਕੀਤੀ 1783 ਅਕਤੂਬਰ ਦੇ ਮਹੀਨੇ ਦੀਵਾਲੀ ਤੋਂ 5 ਦਿਨ ਪਹਿਲੇ ਕਪੂਰਥਲੇ ਤੋਂ ਇੱਧਰੋਂ ਗਏ ਅੰਮ੍ਰਿਤਸਰ ਵਿੱਚ ਦੀਵਾਲੀ ਮਨਾਉਣ, ਬੁੱਢਾ ਦਲ ਨਾਲ ਸੀ ਸਾਰਾ। ਉੱਥੇ ਰਸਤੇ 'ਚ ਤਰਬੂਜ ਖਾ ਲਏ, ਦੁਆਣੇ ਖਾ ਲਏ, ਉਹ ਕਿਤੇ ਹੈਜਾ ਹੋ ਗਿਆ, ਅੰਮ੍ਰਿਤਸਰ ਪਹੁੰਚ ਕੇ ਸਰੀਰ ਛੱਡਤਾ। 5 ਦਿਨ ਪਹਿਲਾਂ ਦੀਵਾਲੀ ਤੋਂ, 1783 ਦੀ ਦੀਵਾਲੀ ਤੋਂ 5 ਦਿਨ ਪਹਿਲਾਂ ਜਦੋਂ ਸਮਾਂ ਆਇਆ ਤਾਂ ਬਹਾਨਾ ਤਰਬੂਜ ਦਾ ਬਣ ਗਿਆ। ਉੱਦਾਂ ਦੇਖ ਲਓ ਕਿੱਡੇ ਕਿੱਡੇ ਜੰਗ, ਕਿੱਡੀਆਂ ਕਿੱਡੀਆਂ ਲੜਾਈਆਂ ਤੋਪਾਂ ਦੇ ਵਿੱਚ, ਗੋਲਿਆਂ 'ਚ ਬੰਬਾਂ 'ਚ ਫਿਰਦੇ ਰਹੇ, ਕੋਈ ਨਹੀਂ। ਜਦੋਂ ਸਮਾਂ ਆਉਣਾ ਉਦੋਂ ਜਾਣਾ ਪੈਣਾ, ਸਭ ਨੇ ਜਾਣਾ। ਉਹ ਸਮਾਂ ਨਹੀਂ ਆਇਆ ਤੁਹਾਨੂੰ ਕੋਈ ਨਹੀਂ ਮਾਰ ਸਕਦਾ, ਜਿੱਡੀ ਮਰਜ਼ੀ ਲੜਾਈ ਹੋਵੇ, ਜੇ ਗੋਲੀ ਚੱਲਦੀ ਬੰਬ ਚੱਲਦੇ ਤਾਂ ਵੀ ਬਚ ਜਾਏਗਾ, ਪਰ ਜੇ ਆ ਗਿਆ ਟਾਈਮ ਤਾਂ ਕਈ ਵਾਰੀ ਸਾਧ ਸੰਗਤ ਜੀ ਮਾਮੂਲੀ ਜਿਹੀ ਚੀਜ਼ ਨਾਲ ਬੰਦਾ ਮਰ ਜਾਂਦਾ, ਬਹਾਨਾ ਬਣਦਾ। ਹਾਂਜੀ,
ਜਾਂ ਤੇ ਧਰੈ ਧਰਮ ਨਿਜ ਜੋਧਾ।
ਇਸ ਕਰਕੇ ਜੋਧੇ ਨੂੰ ਡਰਨਾ ਨਹੀਂ ਚਾਹੀਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਸੂਰਮੇ ਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਜੇ ਮੈਂ ਲੜਾਈ ਹੋ ਗਈ ਮਰ ਜਾਵਾਂਗਾ, ਹਾਏ ਮੈਂ ਮਰ ਜਾਵਾਂਗਾ। ਨਾ, ਉਹ ਆਪਣਾ ਧਰਮ ਆ, ਯੁੱਧ ਕਰੇ, ਬਸ ਉਹਦਾ ਕੰਮ ਹੈ ਯੁੱਧ ਕਰਨਾ। ਮੌਤ ਨੇ ਜਦੋਂ ਆਉਣਾ ਉਦੋਂ ਆਉਣਾ, ਉਸ ਤੋਂ ਪਹਿਲਾਂ ਨਹੀਂ ਆ ਸਕਦੀ। ਹਾਂਜੀ,
ਨਹੀਂ ਯੁੱਧ ਮਹਿ ਤਿਆਗ ਹੈ ਕ੍ਰੋਧਾ।
ਯੁੱਧ ਦੇ ਵਿੱਚ ਵੀਰ ਰਸ ਰੱਖੇ, ਯੋਧਾ ਬਣ ਕੇ ਰਵੇ, ਦਲੇਰੀ ਨਾ ਲੜੇ, ਐਵੇਂ ਡਰੂ ਡਰੂ ਨਾ ਕਰੀ ਜੇ, ਮਰੂ ਮਰੂ ਨਾ ਕਰੀ ਜੇ, ਹਾਏ ਮੈਂ ਮਰ ਜਾਵਾਂਗਾ, ਹਾਏ ਮੇਰੇ ਬੱਚੇ ਕੀ ਕਰਨਗੇ, ਹਾਏ ਮੇਰੀ ਘਰਵਾਲੀ ਕੀ ਕਰੇਗੀ, ਇਹ ਸੋਚੇਗਾ ਫਿਰ ਉਹ ਯੋਧਾ ਨਹੀਂ ਬਣ ਸਕਦਾ। ਹਾਂ, ਜੋ ਹੋਏਗੀ ਆਰ ਪਾਰ ਦੇਖੀ ਜਾਏਗੀ। ਲੜਾਈ ਦੇ ਮੈਦਾਨ 'ਚ ਜਾਣਾ ਫਿਰ ਡਰਨਾ ਕਾਹਦਾ? ਸੂਰ ਕੇ ਸਨਮੁਖ ਰਣ 'ਤੇ ਡਰ ਪਿਆ, ਸੂਰਮਾ ਕਾਹਦਾ ਜੇ ਡਰਦਾ? ਸੂਰਮੇ ਨਹੀਂ ਡਰਦੇ ਹੁੰਦੇ। ਧਨ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਸਾਰੀ ਜ਼ਿੰਦਗੀ ਪਰਵਾਹ ਹੀ ਨਹੀਂ ਕੀਤੀ। ਦਸਵੇਂ ਪਾਤਸ਼ਾਹ ਲਿਖਦੇ ਨੇ, ਢੀਠ ਭਇਓ ਤਬ ਕਿਰਪਾ ਲਿਖਾਈ, ਐਂਡੋਂ ਫਿਰੋਂ ਸਭਨ ਪਇਓ ਰਾਈ। ਹੇ ਅਕਾਲ ਪੁਰਖ, ਤੇਰੀ ਕਿਰਪਾ ਕਰਕੇ ਮੈਂ ਢੀਠ ਹਾਂ। ਪੰਜਾਬੀ 'ਚ ਢੀਠ ਸ਼ਬਦ ਸਮਝਦੇ ਹੋ ਕੀ ਹੁੰਦਾ? ਬੜਾ ਡਾਢਾ, ਪਰਵਾਹ ਹੀ ਨਹੀਂ, ਕਿਸੇ ਦੀ ਪਰਵਾਹ ਹੀ ਨਹੀਂ ਕਰ, ਡਰ ਮੰਨਿਆ ਹੀ ਨਹੀਂ। ਔਰੰਗਜ਼ੇਬ ਨੇ 10-10 ਲੱਖ ਫੌਜ ਭੇਜੀ, 10-10 ਲੱਖ ਫੌਜ, ਅਤੇ 1.25 ਲੱਖ ਨਾਲ ਇਕੱਲਾ ਇਕੱਲਾ ਲੜਾ ਤਾ। ਚਮਕੌਰ ਦੀ ਗੜੀ ਬਾਬਾ ਅਜੀਤ ਸਿੰਘ ਜੀ ਆਪਣੇ ਹੱਥੀ ਤੋਰ ਦਿੱਤੇ ਜੰਗ ਦੇ ਮਤਲਬ, ਬਾਬਾ ਜੁਝਾਰ ਸਿੰਘ ਜੀ, ਉਹ ਸੂਰਮਿਆਂ ਦੀ ਮਹਾਰਾਜ ਕਹਿੰਦੇ ਫਿਰ ਡਰਨਾ ਕਾਹਦਾ? ਪੰਜਵੇਂ ਪਾਤਸ਼ਾਹ ਕਹਿੰਦੇ ਜੰਗ ਦੇ ਮੈਦਾਨ 'ਚ ਜੇ ਮੌਤ ਆਈ ਹੈ ਨਾ, ਤਾਂ ਉੱਥੇ ਹੀ ਆਈ, ਉੱਥੇ ਹੀ ਮਰਨਾ, ਜੇ ਨਹੀਂ ਆਈ ਫਿਰ ਕੋਈ ਮਾਰ ਨਹੀਂ ਸਕਦਾ। ਹਾਂਜੀ,
ਸੰਤ ਤਿਥ ਦਿਜ ਧੇਨੂ ਰੰਕ।
ਗਰੀਬ ਦੀ ਗਊ ਗਰੀਬ ਦੀ ਰੱਖਿਆ ਲਈ ਖਾਲਸਾ ਸਾਜਿਆ ਮਹਾਰਾਜ। ਯੋਧਾ ਜਿਹੜਾ ਹੈ ਨਾ, ਉਹਨੇ ਕੀ ਕਰਨਾ? ਉਹਨੇ ਗਊ ਗਰੀਬ ਦੀ ਰੱਖਿਆ ਕਰਨੀ। ਸੰਤਾਂ ਮਹਾਤਮਾ ਮਹਾਂਪੁਰਸ਼ਾਂ ਵਿਦਵਾਨਾਂ ਜਿਹੜੇ ਜੰਗ ਨਹੀਂ ਕਰ ਸਕਦੇ, ਕਮਜ਼ੋਰ ਹਨ, ਇਸਤਰੀ ਹੈ, ਬੱਚੇ ਹਨ, ਬੁੱਢੇ ਹਨ, ਉਹਨਾਂ ਨੂੰ ਕੋਈ ਮਾਰਨ ਆ ਗਿਆ, ਕੋਈ ਗਰੀਬ ਦੇ ਉੱਤੇ ਵਾਰ ਕਰ ਰਿਹਾ ਤੁਹਾਡੇ ਸਾਹਮਣੇ, ਅਤੇ ਫਿਰ ਮਰਦ ਤਾਂ ਹੈ ਜੇ ਉਹਨੂੰ ਬਚਾਓ, ਤਾਂ ਫਾਇਦਾ ਵੀ ਉਹਨੂੰ। ਗਰੀਬ ਨੂੰ ਕੋਈ ਜ਼ੁਲਮ ਕਰ ਰਿਹਾ, ਕੋਈ ਉਹਨਾਂ ਉੱਤੇ ਅੱਤਿਆਚਾਰ ਕਰ ਰਿਹਾ, ਉਸ ਅੱਤਿਆਚਾਰ ਨੂੰ ਰੋਕਣ ਲਈ ਸੂਰਾ ਸੋ ਪਹਿਚਾਨੀਆਂ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਹਾਂਜੀ,
ਜੋ ਇਨ ਕੋ ਦੁੱਖ ਦੇਹੇ ਅਤੰਕ।
ਜਿਹੜਾ ਗਰੀਬਾਂ ਨੂੰ, ਨਿਮਾਣਿਆਂ ਨਿਤਾਣਿਆਂ ਨੂੰ, ਸਾਧੂਆਂ ਸੰਤਾਂ ਨੂੰ, ਗਊਆਂ ਗਰੀਬਾਂ ਨੂੰ ਦੁੱਖ ਦਿੰਦਾ, ਉਹਦੇ ਨਾਲ ਫਿਰ ਦੋ ਦੋ ਹੱਥ ਕਰੇ, ਫਿਰ ਰੋਕੇ ਉਹਨਾਂ ਜ਼ੁਲਮ ਜ਼ਾਲਮਾਂ ਨੂੰ ਵੀ। ਇਹ ਕੀ ਕਰਦੇ ਹੋ ਭਾਈ, ਹਟੋ, ਜੇ ਨਹੀਂ ਹਟਦੇ ਤਾਂ ਫਿਰ ਖੰਡਾ ਖੜਕਾ ਦੇਵੇ, ਫਿਰ ਜੋ ਯੋਧੇ ਦੀ ਤਰ੍ਹਾਂ ਫਿਰ ਠਾਹ ਠਾਹ ਕਰ ਦੇਵੇ, ਦੇਖੀ ਜਾਏਗੀ ਫਿਰ ਜੋ ਹੋਏਗੀ। ਹਾਂਜੀ,
ਤਹਾਂ ਧਰਮ ਕੋ ਜੰਗ ਮਚਾਵੈ।
ਪੰਜਵੇਂ ਪਾਤਸ਼ਾਹ ਕਹਿੰਦੇ ਜੇ ਗਰੀਬ ਨੂੰ ਕੋਈ ਤੰਗ ਕਰਦਾ, ਧੱਕਾ ਕਰਦਾ, ਕੋਈ ਆਪਣਾ ਜ਼ੋਰ ਕਰਦਾ, ਕਈ ਲੋਕ ਸਾਧ ਸੰਗਤ ਜੀ ਰੱਬ ਦੇ ਦਿੱਤੇ ਜ਼ੋਰ ਨੂੰ ਗਲਤ ਵਰਤਦੇ ਨੇ। ਪਰਮਾਤਮਾ ਨੇ ਤਾਕਤ ਦਿੱਤੀ ਹੁੰਦੀ, ਉਸ ਆਪਣੀ ਸਮਝ ਲੈਂਦੇ ਨੇ। ਗਰੀਬਾਂ ਨਾਲ ਜ਼ਬਰਦਸਤੀ ਧੱਕਾ ਕਰਨਾ, ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਤੰਗ ਕਰਨਾ, ਕਿਸੇ ਦਾ ਮਾਲ ਡੰਗਰ ਖੋਹ ਲੈਣਾ, ਕਿਸੇ ਦੀ ਇੱਜ਼ਤ ਨੂੰ ਹੱਥ ਪਾ ਲੈਣਾ, ਅਤੇ ਆਪਣੇ ਜ਼ੋਰ ਨਾਲ ਵੀ ਸਾਨੂੰ ਕੌਣ ਰੋਕ ਸਕਦਾ ਹੈ? ਸਾਡੀ ਸਰਕਾਰ ਨਾਲ ਬਣਦੀ ਹੈ, ਸਾਡੇ ਕੋਲ ਪੈਸਾ ਬੜਾ, ਸਾਡੇ ਕੋਲ ਜ਼ਮੀਨ ਬੜੀ ਹੈ, ਕੋਈ ਨਹੀਂ ਕਹਿੰਦੇ, ਅਸੀਂ ਪਰਵਾਹ ਨਹੀਂ ਕਰਦੇ। ਉਹ ਅਹੰਕਾਰੀ ਬੰਦੇ ਗਰੀਬਾਂ ਦੇ ਫਿਰ ਜ਼ੁਲਮ ਕਰਦੇ, ਗਰੀਬਾਂ ਦੇ ਘਰ ਢਾਉਂਦੇ ਹੈ, ਗਰੀਬਾਂ ਦੀ ਇੱਜ਼ਤ ਲੁੱਟਦੇ ਹੈ, ਗਰੀਬਾਂ ਦਾ ਮਾਲ ਡੰਗਰ ਖੋਹ ਲੈਂਦੇ, ਨੁਕਸਾਨ ਕਰਦੇ। ਉਹਨਾਂ ਜ਼ਾਲਮ ਲੋਕਾਂ ਨੂੰ, ਤਾਕਤਵਰ ਲੋਕਾਂ ਨੂੰ ਸੂਰਮੇ ਹੀ ਲਲਕਾਰਦੇ ਆ। ਫਿਰ ਆਓ ਵੀ ਦੇਖੀਏ, ਦੋ ਹੱਥ ਕਰਕੇ ਤੁਸੀਂ ਕਿੱਡੇ ਕੁ ਮਾਈ ਦੇ ਲਾ ਲਓ, ਉਹ ਰੋਕਦੇ ਆ। ਮਹਾਰਾਜ ਕਹਿੰਦੇ ਸੂਰਮਾ ਉਹ ਹੈ ਫਿਰ ਜਿੱਥੇ ਲੋੜ ਪਵੇ ਧਰਮ ਦਾ ਜੰਗ ਕਰੇ ਫਿਰ ਉੱਥੇ। ਹਾਂਜੀ,
ਘਨੇ ਕੇ ਥੋੜੇ ਨਹਿ ਮਨ ਲਿਆਵੈ।
ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਇਹ ਨਾ ਸੋਚੇ ਵੀ ਦੁਸ਼ਮਣ ਜ਼ਿਆਦਾ ਹੈ ਮੈਂ ਘੱਟ ਹਾਂ, ਘਣੇ ਬਹੁਤੇ ਥੋੜੇ, ਇਹ ਨਾ ਸੋਚੇ, ਇਕੱਲਾ ਹੀ ਲੜਨ ਤੋਂ ਤਿਆਰ ਹੋ ਜਾਏ, ਸ਼ਹੀਦੀ ਪਾਉਣ, ਮਰਨਾ ਹੀ ਹੈ ਧਰਮ ਦੇ ਵਾਸਤੇ। ਘਣੇ ਕੇ ਥੋੜੇ ਨਹਿ ਮਨ ਲਿਆਵੈ, ਸੂਰਮਾ ਨਹੀਂ ਡਰਦਾ ਹੁੰਦਾ। ਉਹ ਸਾਧ ਸੰਗਤ ਜੀ ਇਹ ਵੀ ਦੇਖਿਆ, ਜਿਹੜਾ ਬੰਦਾ ਦਿਲ ਦਾ ਮਜ਼ਬੂਤ ਹੁੰਦਾ ਨਾ, ਕਈ ਵਾਰੀ ਮੈਂ ਦੇਖਿਆ ਇਕੱਲਾ ਇਕੱਲਾ 10-10 ਨੂੰ ਘੁੱਟ ਦਿੰਦਾ, ਸੱਚਾਈ 'ਤੇ ਖੜਾ ਹੋਵੇ। ਉਹਦੀ ਸਹਾਇਤਾ ਗੁਪਤ ਫੌਜਾਂ ਕਰਦੀਆਂ। ਜਿਹੜੀ ਗੁਪਤ ਫੌਜ ਹੈ, ਸ਼ਹੀਦੀ ਫੌਜ ਹੈ, ਮਹਾਰਾਜ ਦੀ ਸ਼ਹੀਦੀ ਫੌਜ ਬੜੀ ਹੈ, ਸਾਨੂੰ ਦਿਸਦੀ ਨਹੀਂ ਪਰ ਹੈ। ਆਪਾਂ ਗੁਰੂ ਘਰ 'ਚ ਬੈਠੇ ਹਾਂ ਨਾ, ਇੱਥੇ ਵੀ ਕਥਾ ਸੁਣਨ ਸ਼ਹੀਦੀ ਫੌਜਾਂ ਬੈਠੀਆਂ ਨੇ ਵਿੱਚ, ਪਰ ਸਾਨੂੰ ਦਿਸਦੀਆਂ ਨੇ, ਸਾਡੀ ਰੱਖਿਆ ਕਰਦੀਆਂ। ਜੇ ਕੋਈ ਤਿਆਰ ਤਿਆਰ ਹੋ ਕੇ ਸੱਚ ਦੇ ਵਾਸਤੇ ਲੜੇ, ਸੱਚਾਈ ਦੇ ਬਾਅਦ, ਉਹਦੇ ਨਾਲ ਸ਼ਹੀਦ ਸਿੰਘ ਖੜ੍ਹ ਜਾਂਦੇ, ਫਿਰ ਉਹਦੀ ਸਹਾਇਤਾ ਕਰਦੇ। ਉਹ ਇਕੱਲਾ ਹੀ ਮੈਂ ਦੇਖਿਆ ਕਈ ਵਾਰੀ ਦਸਾਂ ਦਸਾਂ ਨੂੰ, ਪੰਦਰਾਂ ਪੰਦਰਾਂ ਨੂੰ ਕੁੱਟ ਦਿੰਦੇ, ਵੀਹਾਂ ਵੀਹਾਂ ਨੂੰ। ਇਕੱਲਾ ਇਕੱਲਾ 1,25,000 ਸੇ ਏਕ ਲੜਾਊਂ, ਉਹ 1,25,000 ਵੈਰੀ ਦੇਖਦਾ ਰਹਿ ਜਾਂਦਾ ਸੀ। ਵੀ ਜਦੋਂ ਸਿੰਘ ਗੜੀ 'ਚੋਂ ਨਿਕਲਦੇ ਸੀ, ਭੜਥੂ ਪਾ ਦਿੰਦੇ ਸੀ, ਧਰਤੀ ਉੱਤੇ ਥੱਲੇ ਕਰ ਦਿੰਦੇ ਸੀ। ਕੱਲ੍ਹ ਕੀ ਸੀ? ਅੰਦਰ ਸੱਚਾਈ ਸੀ, ਗੁਰ ਮੇਰੇ ਸੰਗ ਸਦਾ ਹੈ ਨਾਲੇ। ਉਹ ਇਹ ਨਾ ਸੋਚੇ ਫਿਰ ਵੀ ਅਸੀਂ ਥੋੜ੍ਹੇ ਹਾਂ, ਦੁਸ਼ਮਣ ਜ਼ਿਆਦਾ ਹੈ। ਉਹ ਫਿਰ ਉਹਦੀ ਸਹਾਇਤਾ ਕਾਲਪੁਰ ਕਰਦਾ, ਉਹ ਜੰਗ ਬਚਾ ਦੇਵੇ। ਹਾਂਜੀ,
ਜਥਾ ਸ਼ਕਤ ਕਰ ਤੋਰਹਿ ਦਾਨ।
12 ਸਤੰਬਰ ਨੂੰ ਮਨਾਉਣਾ ਸਾਰਾਗੜ੍ਹੀ ਦਾ ਦਿਹਾੜਾ। ਸਾਰਾਗੜ੍ਹੀ ਅਫਗਾਨਿਸਤਾਨ ਵੱਲ ਸਾਧ ਸੰਗਤ ਜੀ ਬਾਰਡਰ ਦੇ ਉੱਤੇ, ਉਹ ਪਹਾੜੀ ਇਲਾਕੇ ਦੇ ਵਿੱਚ, ਪਠਾਣਾ ਦੇ ਇਲਾਕੇ ਵਿੱਚ ਹੈ। ਗੜ੍ਹੀ 'ਚ 21 ਸਿੰਘ ਸਨ, ਅੰਗਰੇਜ਼ਾਂ ਦੇ ਰਾਜ ਦੀ ਗੱਲ ਹੈ। 1897 12 ਸਤੰਬਰ 1897 ਨੂੰ ਲਗਭਗ 12-15 ਹਜ਼ਾਰ ਪਠਾਣ, 20 ਹਜ਼ਾਰ ਪਠਾਣ ਚੜ੍ਹ ਕੇ ਆ ਗਏ। 21 ਸਿੰਘਾਂ ਨੇ ਮੁਕਾਬਲਾ ਕੀਤਾ, 200 ਪਠਾਣ ਮਾਰਿਆ। ਅਖੀਰਲਾ ਸਿੰਘ ਜਿੰਨਾ ਚਿਰ ਜਿਉਂਦਾ ਰਿਹਾ, ਗੜ੍ਹੀ 'ਚ ਵੜਨ ਨਹੀਂ ਦਿੱਤਾ, ਪੁਰਜਾ ਪੁਰਜਾ ਕਰਕੇ ਸ਼ਹੀਦੀਆਂ ਪਾ ਗਏ। ਚਮਕੌਰ ਦੀ ਗੜ੍ਹੀ ਦਾ ਇਤਿਹਾਸ ਦੁਹਰਾ ਦਿੱਤਾ। ਅੰਗਰੇਜ਼ਾਂ ਨੇ ਲੰਡਨ ਦੇ ਵਿੱਚ ਉਹਨਾਂ ਨੂੰ ਸਲੂਟ ਕੀਤਾ ਸੀ, ਅਤੇ ਹਿੰਦੁਸਤਾਨ ਵਿੱਚ ਅਤੇ ਅੰਗਰੇਜ਼ਾਂ ਦੇ ਮੁਲਕਾਂ ਵਿੱਚ ਉਹਨਾਂ ਦੀਆਂ ਯਾਦਗਾਰਾਂ ਬਣਾਈਆਂ ਸੀ, ਗੁਰਦੁਆਰੇ ਬਣਾਏ ਸੀ, ਸਾਰਾਗੜ੍ਹੀ ਮੈਮੋਰੀਅਲ ਕਹਿੰਦੇ ਉਹਨੂੰ। ਸੋ ਕਹਿਣ ਦਾ ਮਤਲਬ ਹੈ ਵੀ ਸੂਰਮਾ ਫਿਰ ਇਹ ਨਾ ਦੇਖੇ ਵੀ ਥੋੜ੍ਹੇ ਹੈ ਬਹੁਤੇ ਹੈ, ਡਟ ਜਾਵੇ, ਫਿਰ ਦੇਖੀ ਜਾਏਗੀ ਜੋ ਹੋਵੇਗੀ। ਹਾਂਜੀ,
ਖਾਣ ਪਾਣ ਵਸਤਰਨ ਧਨ ਜਾਨ,
ਖਾਣਾ ਪੀਣਾ ਕੱਪੜਾ ਪੈਸਾ। ਹਾਂਜੀ,
ਕਰ ਬੇ ਦਾਨ ਸ਼ਸਤਰ ਕੇ ਮਾਹੀ।
ਕਹਿੰਦੇ ਸ਼ਸਤਰਧਾਰੀ ਇਕੱਲਾ ਜੰਗ ਹੀ ਨਹੀਂ ਕਰਦਾ, ਸ਼ਸਤਰਧਾਰੀ ਗਰੀਬ ਨੂੰ ਰੋਟੀ ਵੀ ਦਿੰਦਾ, ਉਹ ਦਾਨਮਾਨ ਵੀ ਕਰਦਾ ਹੈ। ਛੱਤਰੀ ਜੋ ਆ ਰਾਜਾ ਹੈ, ਉਹਦੇ ਕੋਲ ਸਭ ਕੁਛ ਹੁੰਦਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਣਿਆ, ਸਿੰਘਾਂ ਦੇ ਕੋਲ ਤੇਗ ਵੀ ਸੀ ਅਤੇ ਦੇਗ ਵੀ ਸੀ, ਗਰੀਬਾਂ ਵਾਸਤੇ ਲੰਗਰ ਲਾ ਤੇ ਖੁੱਲ੍ਹੇ। ਇੱਕ ਵਾਰੀ ਕਾਲ ਪੈ ਗਿਆ, ਕਾਲ ਪੈ ਗਿਆ, ਪੰਜਾਬ 'ਚ ਰੋਟੀ ਨਹੀਂ ਸੀ ਮਿਲਦੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਗੋਦਾਮ ਖੋਲ੍ਹ ਦਿੱਤੇ ਅਨਾਜ ਦੇ, ਸਰਕਾਰੀ, ਬਈ ਆਓ ਜਿੰਨਾ ਕਿਸੇ ਦਾ ਬਲ ਪੈਂਦਾ ਚੁੱਕ ਕੇ ਲੈ ਜਾਓ, 1,25 ਮਣ ਕਣਕ ਹਰ ਬੰਦੇ ਨੂੰ ਦਿਓ, ਵੀ ਮਹੀਨਾ 2 ਮਹੀਨੇ ਖਾਣ ਤਾਂ ਸਹੀ। ਅਤੇ ਕਹਿੰਦੇ ਇੱਕ ਮੋਚੀ ਨੇ, ਜੁੱਤੀਆਂ ਗੰਢਣ ਵਾਲਾ ਮੋਚੀ, ਮੁਸਲਮਾਨ ਚਮਿਆਰ ਵੀ ਕਹਿ ਦਿੰਦੇ ਹਾਂ ਆਪਾਂ, ਅਤੇ ਮੋਚੀ ਵੀ ਕਹਿੰਦੇ ਹਾਂ, ਉਹ ਜਿਹੜਾ ਮੋਚੀ ਜੁੱਤੀਆਂ ਗੰਢਣ ਵਾਲਾ, ਚੰਮ ਦਾ ਕੰਮ ਕਰਨ ਵਾਲਾ ਮੁਸਲਮਾਨ ਸੀ, ਉਹਦੇ ਪੋਤੇ ਨੇ ਕਿਹਾ, ਬਾਬਾ ਅੱਜ ਸਰਕਾਰ ਦਾ ਬੰਦਾ ਆਇਆ ਸੀ, ਢੰਡੋਰਾ ਪਿੱਟ ਕੇ ਗਿਆ ਕਿ ਅੱਜ ਕਣਕ ਜਿੰਨੀ ਆਟਾ ਚਾਹੀਦਾ ਚੁੱਕ ਕੇ ਲੈ ਆਓ, ਕਣਕ ਲੈ ਆਓ, ਦਾਣੇ ਲੈ ਆਓ। ਉਹ ਬੁੱਢਾ ਵਿਚਾਰਾ ਆਪਣੇ ਪੋਤੇ ਨੂੰ ਨਾਲ ਲੈ ਕੇ ਤੁਰ ਪਿਆ, ਜਾ ਕੇ ਉੱਥੇ ਪੰਡ ਬੰਨਣ ਬੰਨ ਕੇ ਲਿਆਉਣੀ ਸੀ ਨਾ, ਚਾਦਰ ਵਿਛਾ ਦੀ, ਦਾਣੇ ਚੋਖੇ ਪਾ ਲਏ, ਲਾਲਚ ਨਾਲ ਵੀ 4 ਦਿਨ ਸੁੱਖ ਦੇ ਲੰਘ ਜਾਣਗੇ, ਮਹੀਨਾ ਰੋਟੀ ਖਾ ਲਾਂਗੇ। ਉਹਨੇ ਵਿਚਾਰੇ ਨੇ ਜ਼ਿਆਦਾ ਪਾ ਲਏ, ਹੁਣ ਬੁੱਢੇ ਕੋਲੋਂ ਵੀ ਨਾ ਚੁੱਕੀ ਜਾਵੇ ਅਤੇ ਨਿੱਕੇ ਮੁੰਡੇ ਕੋਲੋਂ ਵੀ ਨਾ ਚੁੱਕੀ ਜਾਵੇ। ਅਤੇ ਇੰਨੇ ਨੂੰ ਇੱਕ ਸਿੰਘ ਆਇਆ, ਮੂੰਹ 'ਤੇ ਕੱਪੜਾ ਬੰਨਿਆ ਹੋਇਆ, ਉਹਨੇ ਆਖਿਆ, ਬਾਪੂ ਕੀ ਗੱਲ ਹੈ? ਉਹ ਬੁੱਢਾ ਰੋਣ ਲੱਗ ਪਿਆ, ਕਹਿਣ ਲੱਗਾ, ਕੀ ਦੱਸਾਂ ਪੁੱਤਰ, ਮੇਰਾ ਨੌਜਵਾਨ ਪੁੱਤਰ ਮਰ ਗਿਆ, ਆਹ ਮੇਰਾ ਪੋਤਰਾ ਹੈ, ਨਿੱਕੇ ਨਿੱਕੇ ਉਹਦੇ ਨਿਆਣੇ ਨੇ, ਉਹ ਚਲਾ ਗਿਆ, ਮੈਂ ਬੁੱਢਾ ਹਾਂ, ਇਹ ਪੰਡ ਬੰਨ ਬੈਠਾ, ਦਾਣੇ ਘਰ ਲੈ ਜਾਣੇ, ਘਰ ਜਾਣ ਫਿਰ ਕੋਈ ਚੁੱਕੀ ਨਹੀਂ ਜਾਂਦੀ। ਉਹ ਨੌਜਵਾਨ ਕਹਿਣ ਲੱਗਾ, ਲਿਆ ਮੈਨੂੰ ਚੁਕਾ ਦੇ। ਉਹਨੇ ਚੁੱਕੀ ਅਤੇ ਪੰਡ ਲਿਆ ਕੇ ਮੋਚੀ ਦੇ ਘਰ, ਜੁੱਤੀਆਂ ਗੰਢਣ ਵਾਲੇ ਦੇ ਘਰ ਉਤਾਰੀ। ਅਤੇ ਉਸਨੇ ਆਖਿਆ ਪੁੱਤਰ ਤੂੰ ਜਿਉਂਦਾ ਰਵੇਂ, ਤੇਰਾ ਪ੍ਰਤਾਪ ਹੋਵੇ, ਤੂੰ ਬੜਾ ਭਲਾ ਹੈ, ਆਪਣਾ ਨਾਂ ਦੱਸ ਦੇ। ਉਸ ਨੌਜਵਾਨ ਨੇ ਮੂੰਹ ਤੋਂ ਕੱਪੜਾ ਲਾਇਆ, ਕਹਿਣ ਲੱਗਾ ਮੈਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦੇ। ਸਤਸੰਗ ਜੀ, ਇਹੋ ਜਿਹਾ ਹੋਵੇ ਸੂਰਮਾ ਜਿਹੜਾ ਤੇਗ ਦਾ ਵੀ ਧਨੀ ਹੋਵੇ, ਦੇਗ ਦਾ ਵੀ ਧਨੀ ਹੋਵੇ। ਰਾਜਾ ਸ਼ੇਰੇ ਪੰਜਾਬ ਵਰਗਾ ਨਾ ਕੋਈ ਜੰਮਿਆ ਨਾ ਜੰਮਣਾ, ਜਿਹਦੇ ਰਾਜ ਵਿੱਚ ਕੋਈ ਭੁੱਖਾ ਨਹੀਂ ਸੁੱਤਾ। ਸਤਸੰਗ, ਐਵੇਂ ਨਹੀਂ ਖਾਲਸੇ ਦੇ ਰਾਜ ਦੀਆਂ ਗੱਲਾਂ ਹੁੰਦੀਆਂ। ਸ਼ੇਰੇ ਪੰਜਾਬ ਦੇ ਰਾਜ ਕਿਸੇ ਹਿੰਦੂ ਮੁਸਲਮਾਨ ਨੂੰ ਕਿਸੇ ਨੂੰ ਕੋਈ ਸਤਾਇਆ ਨਹੀਂ, ਕਿਸੇ 'ਤੇ ਜ਼ੁਲਮ ਨਹੀਂ ਹੋਣ ਦਿੱਤਾ। ਇਹੋ ਜਿਹਾ ਉਹ ਰਾਜਾ, ਧਰਮੀ ਰਾਜਾ, ਭੁੱਖਿਆਂ ਨੂੰ ਰੋਟੀ ਦੇਣ ਵਾਲਾ। ਪੰਡ ਚੁੱਕ ਕੇ ਮੋਚੀ ਦੇ ਘਰ ਛੱਡਣ ਗਿਆ। ਇੱਦਾਂ ਦਾ ਸੀ ਮਹਾਰਾਜਾ ਰਣਜੀਤ ਸਿੰਘ। ਮਹਾਰਾਜ ਕਹਿੰਦੇ ਭਾਈ ਪ੍ਰਤਾਪੂ, ਯੋਧਾ ਇਕੱਲਾ ਤਲਵਾਰ ਹੀ ਨਾ ਚਲਾਵੇ, ਤਲਵਾਰ ਤਾਂ ਚਲਾਉਣੀ ਹੈ ਗਰੀਬ ਦੀ ਰੱਖਿਆ ਲਈ, ਜ਼ੁਲਮ ਦੇ ਲਾਸ ਲਈ, ਪਰ ਗਰੀਬ ਨੂੰ ਰੋਟੀ ਵੀ ਖਵਾਉਣੀ ਹੈ, ਦਾਨਮਾਨ ਵੀ ਕਰਨਾ। ਹਾਂਜੀ,
ਬਰਕਤ ਹੋਤ ਨਿਫਲ ਹੋਏ ਨਾਹੀਂ।
ਸ਼ਸਤਰਧਾਰੀ ਜੇ ਦਾਨਮਾਨ ਕਰੇ, ਉਹਦੇ ਕੰਮ 'ਚ ਬਰਕਤ ਪੈਂਦੀ ਹੈ, ਨਿਸਫਲ ਨਹੀਂ ਹੁੰਦੇ, ਦਿਨੋ ਦਿਨ ਉਹਦਾ ਪ੍ਰਤਾਪ ਵੱਧਦਾ ਜਾਂਦਾ ਹੈ। ਹਾਂਜੀ,
ਸੋ ਜਿਸ ਜਗਤ ਕਹਿ ਸੁਦਾ ਸਮਾਨ,
ਉਹਦਾ ਸੰਸਾਰ 'ਤੇ ਜਸ ਰਹਿੰਦਾ ਹੈ, ਅੰਮ੍ਰਿਤ ਵਰਗਾ ਜਸ ਫੈਲਦਾ ਉਹਦਾ, ਉਹਨੂੰ ਦੁਨੀਆ ਵਾਹ 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 ਕਰਦੀ ਹੈ। ਧੰਨ ਮਹਾਰਾਜਾ ਰਣਜੀਤ ਸਿੰਘ ਸਾਧ ਸਿੰਘ ਜੀ, ਦੁਨੀਆ ਐਵੇਂ ਨਹੀਂ ਕਹਿੰਦੀ, ਉਸਨੇ ਜਸ ਖੱਟਿਆ ਸੀਗਾ। ਹਾਂਜੀ,
ਬਿਖ ਸਮ ਆਪ ਜਸ ਕਰਹਿ ਸੋਹਾਨ,
ਕਹਿੰਦੇ ਜਸ ਹੁੰਦਾ ਅੰਮ੍ਰਿਤ ਦੀ ਤਰ੍ਹਾਂ, ਅਤੇ ਅਪ ਜਸ ਹੁੰਦਾ ਬਿਖ ਦੀ ਤਰ੍ਹਾਂ, ਜ਼ਹਿਰ ਦੀ ਤਰ੍ਹਾਂ। ਕਹਿੰਦੇ ਅਪ ਜਸ ਮਿਟ ਜਾਂਦਾ, ਜਸ ਹੁੰਦਾ ਜੇ ਯੋਧਾ ਧਰਮ ਦਾ ਰਾਜ ਕਰੇ। ਧਰਮ ਦੇ ਤੇਗ ਬਾਬਾ ਬੰਦਾ ਸਿੰਘ ਬਹਾਦਰ ਨੇ ਗਰੀਬਾਂ ਦੀ ਬਾਂਹ ਫੜੀ, ਅੱਜ ਉਹਦਾ ਜਸ ਹੁੰਦਾ। ਬਾਬਾ ਜੱਸਾ ਸਿੰਘ ਜੀ, ਬਾਬਾ ਬਘੇਲ ਸਿੰਘ ਜੀ, ਉਹਨਾਂ ਨੇ ਗਰੀਬਾਂ ਦੀ ਬਾਂਹ ਫੜੀ, ਉਹਨਾਂ ਦਾ ਜਸ ਹੁੰਦਾ, ਉਹ ਰਾਜੇ ਮਹਾਰਾਜੇ ਪ੍ਰਤਾਪੀ ਹੋਏ ਆ। ਹਾਂਜੀ,
ਸੁਣ ਪ੍ਰਸੰਨ ਭਾਰਜਾ ਪ੍ਰਤਾਪੂ,
ਭਾਈ ਪ੍ਰਤਾਪੂ ਨੂੰ ਉਪਦੇਸ਼ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਵੀ ਇੱਕ ਤਾਂ ਡਰਨਾ ਨਹੀਂ, ਮੌਤ ਜਦੋਂ ਆਉਣੀ ਉਦੋਂ ਆਉਣੀ ਆਉਣੀ, ਇੱਕ ਵਾਰੀ ਆਉਣੀ ਜ਼ਿੰਦਗੀ 'ਚ ਮੌਤ, ਉਹਨੂੰ ਕੋਈ ਨਹੀਂ ਟਾਲ ਸਕਦਾ। ਪਹਿਲਾਂ ਨਹੀਂ ਆਉਣੀ, ਅੱਜ ਮੈਂ ਲੜਾਈ ਨੂੰ ਚੱਲਿਆ, ਅੱਜ ਮੈਂ ਮਰ ਜਾਵਾਂਗਾ, ਇਹ ਨਹੀਂ ਸੋਚਣਾ। ਕੀ ਪਤਾ ਜੇ 100 ਸਾਲ ਜੀਣਾ ਹੋਵੇ, ਅਤੇ ਕੀ ਪਤਾ ਲੜਾਈ ਤੋਂ ਪਹਿਲਾਂ ਹੀ ਮਰ ਜਾਣਾ ਹੋਵੇ, ਇਹ ਨਹੀਂ ਸੋਚਣਾ। ਮਰਨਾ ਜਦੋਂ ਦੇਖੀ ਜਾਏਗੀ, ਲੜਾਈ ਕਰਨਾ ਸਾਡਾ ਧਰਮ ਹੈ, ਇਹ ਸੋਚ ਕੇ ਜੰਗ ਨੂੰ ਜਾਣਾ। ਮਹਾਰਾਜ ਕਹਿੰਦੇ ਅਤੇ ਲੜਾਈ ਧਰਮ ਵਾਸਤੇ ਕਰਨੀ, ਕਿਸੇ ਗਰੀਬ ਦੇ ਉੱਤੇ ਜ਼ੁਲਮ ਨਹੀਂ ਕਰਨਾ, ਜ਼ੁਲਮ ਰੋਕਣਾ ਹੈ। ਹਾਂਜੀ,
ਨਮੋ ਕਰੀ ਗੁਰ ਲਖਿਓ ਪ੍ਰਤਾਪੂ,
ਭਾਈ ਪ੍ਰਤਾਪੂ ਨੇ ਗੁਰੂ ਸਾਹਿਬ ਦਾ ਪ੍ਰਤਾਪ ਜਾਣ ਕੇ ਚਰਨਾਂ 'ਤੇ ਮੱਥਾ ਟੇਕਿਆ ਅਤੇ ਬਚਨ ਸਤ ਕਰਕੇ ਮੰਨੇ।
ਨੰਦਾ ਵਿਠੜ ਸਵਾਮੀ ਦਾਸ,
ਗੁਰੂ ਸਾਹਿਬ ਕੋਲ ਹੋਰ ਸਿੱਖਾਂ ਦਾ ਇੱਕ ਜਥਾ ਆਇਆ, ਇੱਕ ਦਾ ਨਾਮ ਸੀ ਭਾਈ ਨੰਦਾ ਵਿਠੜ, ਇੱਕ ਦਾ ਨਾਮ ਸੀ ਸਵਾਮੀ ਦਾਸ। ਹਾਂਜੀ,
ਬਸ ਹੈ ਥਨੇਸਰ ਕਰੈ ਅਵਾਸ,
ਇਹ ਕੁਰਸ਼ੇਤਰ ਥਨੇਸਰ ਰਹਿੰਦੇ ਸੀ, ਸਾਡੇ ਅੰਬਾਲੇ ਦੇ ਲਾਗੇ ਕੁਰਸ਼ੇਤਰ ਹੈ, ਹਰਿਆਣੇ ਦਾ ਜ਼ਿਲ੍ਹਾ ਹੁਣ ਤੋਂ, ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਗੀਤਾ ਦਾ ਉਪਦੇਸ਼ ਅਰਜਨ ਨੂੰ ਦਿੱਤਾ ਜੰਗ ਦੇ ਵਿੱਚ। ਮਹਾਂਭਾਰਤ ਦਾ ਜੰਗ ਕੁਰਸ਼ੇਤਰ ਹੋਇਆ ਸੀ, ਕੁਰੂਕਸ਼ੇਤਰ। ਗੀਤਾ ਦਾ ਸਭ ਤੋਂ ਪਹਿਲਾ ਸਲੋਕ ਹੈ, ਧਰਮ ਕੁਸ਼ੇਤਰੇ ਕੁਰੂਕਸ਼ੇਤਰੇ ਸਮਵੇਤਾ ਯੁੱਧ ਸਵਾਹਾ। ਧਰਮ ਕੁਸ਼ੇਤਰ ਹੈ ਕੁਰੂਕਸ਼ੇਤਰ, ਉੱਥੇ ਬੜੇ ਬੜੇ ਸਾਧੂ ਸੰਤ ਮਹਾਤਮਾ ਹੁਣ ਵੀ ਰਹਿੰਦੇ ਨੇ, ਪਹਿਲਾਂ ਵੀ ਰਹਿੰਦੇ ਸੀ। ਇੱਕ ਸਿੱਖ ਸਨ ਭਾਈ ਨੰਦਾ ਵਿਠੜ ਅਤੇ ਭਾਈ ਸਵਾਮੀ ਦਾਸ, ਕੁਰਸ਼ੇਤਰ ਦੇ ਰਹਿਣ ਵਾਲੇ। ਹਾਂਜੀ,
ਕਰਹਿ ਧਰਮ ਕੇ ਜੁੱਤ ਵਿਵਹਾਰਾ,
ਇਹ ਧਰਮ ਦੀ ਕਿਰਤ ਕਰਦੇ ਸਨ, ਆਪਣੀ ਮਿਹਨਤ ਕਰਕੇ ਜੋ ਵੀ ਕੰਮ ਕਰਦੇ ਸੀ ਧਰਮ ਦਾ ਕਰਦੇ ਸੀ, ਬੇਈਮਾਨੀ ਦਾ ਦੋ ਨੰਬਰ ਦਾ ਕੋਈ ਕੰਮ ਨਹੀਂ ਸੀ ਕਰਦੇ। ਹਾਂਜੀ,
ਕਹਿ ਜੋ ਮੇਲ ਸੋ ਏਕੋ ਬਾਰਾ,
ਹਾਂ ਜੋ ਦੁਕਾਨ ਕਰਦੇ ਸੀ, ਕਾਰੋਬਾਰ ਕਰਦੇ ਸੀ, ਕਿਸੇ ਚੀਜ਼ ਦਾ ਮੁੱਲ ਕਹਿੰਦੇ ਸੀ ਇੱਕ ਵਾਰੀ ਕਹਿੰਦੇ ਸੀ। ਪੰਜਾਬ ਦੇ ਵਿੱਚ, ਇੰਡੀਆ 'ਚ ਤੁਸੀਂ ਜਾਣਦੇ ਹੋ ਨਾ ਵੀ 50 ਰੁਪਏ ਦੀ ਚੀਜ਼ ਹੈ ਅਤੇ ਦੁਕਾਨਦਾਰ 150 ਦੀ ਦੱਸੇਗਾ, ਅਤੇ ਤਾਂ ਉਹ ਜਾ ਕੇ ਕਿਤੇ 100 ਕੁ ਦੀ ਵਿਕ ਜਾਂਦੀ ਹੈ, ਚਾ ਉਹ ਇੰਨੇ ਕੁ ਪੈਸੇ ਵਿੱਚੋਂ 10-20% ਕਮਾਉਂਦਾ, ਕਿਉਂਕਿ ਸਾਡੇ ਗਾਹਕਾਂ ਨੇ ਰੇਟ ਕਰਨਾ ਹੁੰਦਾ, ਭਾਈ ਘੱਟ ਕਰ ਲੈ, ਭਾਈ ਘੱਟ ਕਰ ਲੈ। ਜੇ ਵਿਚਾਰਾ 50 ਦੀ ਚੀਜ਼ ਲਿਆਇਆ ਅਤੇ 50 ਹੀ ਉਹਨੇ ਕਹਿ ਤਾ ਵੀ ਮੈਂ ਤਾਂ 50 ਦੀ ਵੇਚਣੀ ਹੈ ਜਾਂ 50 ਦੀ ਆਈ ਹੈ ਅਤੇ ਲੋਕਾਂ ਨੇ ਥੋੜ੍ਹਾ ਕਹਿਣਾ ਵੀ ਸੱਚ ਬੋਲਦਾ ਨਾ, ਕਹਿਣਾ ਰਹਿਣ ਦੇ 25 ਦੀ ਹੋਣੀ ਹੈ। ਅਗਲਾ ਵਿਚਾਰਾ ਭਾਵੇਂ ਸਹੁੰਆਂ ਚੁੱਕੀ ਜਾਵੇ ਉਹਨੇ ਤਬਾਰ ਨਹੀਂ ਕਰਨਾ, ਗਾਹਕ ਵੀ ਉੱਦਾਂ ਦੇ ਅਤੇ ਦੁਕਾਨਦਾਰ ਵੀ ਉੱਦਾਂ ਦੇ। ਅਤੇ ਪਰ ਭਾਈ ਨੰਦਾ ਬਿੱਠੜ ਅਤੇ ਭਾਈ ਸਵਾਮੀ ਦਾਸ ਉਹ ਆਪਣੀ ਦੁਕਾਨ 'ਤੇ ਇੱਕ ਮੋਲ ਲਿਖ ਕੇ ਰੱਖਿਆ ਸੀ ਵੀ ਆਹ ਇਹਦਾ ਮੁੱਲ ਹੈ, ਨਾ ਵਧਾਉਣਾ ਨਾ ਘਟਾਉਣਾ, ਜਿੰਨਾ ਮਾਰਜਨ ਬਣਦਾ ਉਹਨਾਂ ਰੱਖ ਕੇ ਧਰਮ ਦੀ ਕਿਰਤ ਮੁਤਾਬਕ। ਇਹ ਨਹੀਂ ਵੀ 50 ਦੀ ਚੀਜ਼ 150 ਦੀ ਵੇਚਣੀ ਹੈ, ਜੇ 50 ਦੀ ਚੀਜ਼ ਹੈ ਉਹ 'ਚੋਂ 5-7 ਰੁਪਈਏ 10 ਰੁਪਈਏ ਹੱਕ ਬਣਦਾ ਜਿਹੜਾ ਲੈਣਾ, ਜੋ 2% 1% ਜੋ ਵੀ ਹੁੰਦਾ ਸੀ ਉਹਨਾਂ ਮਾਰਜਨ ਰੱਖ ਕੇ ਉਹਨਾਂ ਮੋਲ ਪਾਇਆ ਹੁੰਦਾ ਸੀ। ਹਾਂਜੀ,
ਇੱਕ ਸੁਖਨੀ ਤਿੰਨ ਕੋਪਾ ਨਾਮ।
ਅਤੇ ਸ਼ਹਿਰ ਦੇ ਵਿੱਚ ਕੁਰਸ਼ੇਤਰ ਥਨੇਸਰ 'ਚ ਸਾਰਾ ਸ਼ਹਿਰ ਜਾਣਦਾ ਸੀ, ਉਹਨਾਂ ਦਾ ਨਾਮ ਪਿਆ ਸੀ ਇੱਕ ਸੁਖਨੀ। ਇੱਕ ਸੁਖਨੀ ਦਾ ਮਤਲਬ ਇੱਕੋ ਵਾਰੀ ਬਚਨ ਕਰਦੇ, ਸੁਖਨ ਕਹਿੰਦੇ ਨੇ ਬੋਲਣਾ, ਸੁਖਨ ਕਹਿੰਦੇ ਨੇ ਬਚਨ ਨੂੰ, ਯਾਨੀ ਇੱਕੋ ਵਾਰੀ ਕਹਿੰਦੇ ਸੀ ਬਸ ਰੇਟ ਵੀ ਇਹ 50 ਰੁਪਏ ਦੀ ਚੀਜ਼ ਹੈ, ਇਹ 60 ਦੀ ਹੈ, 100 ਦੀ ਹੈ, ਇੱਕ ਵਾਰੀ, ਦੁਬਾਰਾ ਨਹੀਂ ਕਹਿਣਾ, ਨਾ ਵਧਾਉਣਾ ਨਾ ਘਟਾਉਣਾ। ਅਤੇ ਪਹਿਲਾਂ ਹੀ ਮਾਰਜਨ ਉਨਾ ਰੱਖਣਾ ਜਿੰਨਾ ਆਪਣਾ ਦੁਕਾਨਦਾਰੀ ਚੱਲੀ ਜਾਵੇ, ਬੱਚਿਆਂ ਦੀ ਰੋਟੀ ਚੱਲੀ ਜਾਵੇ, ਗਾਹਕ ਨੂੰ ਵੀ ਨਹੀਂ ਠੱਗਣਾ, ਗਾਹਕ ਨਾਲ ਠੱਗੀ ਨਹੀਂ ਮਾਰਨੀ, ਦੁਬਾਰਾ ਮੁੱਲ ਨਹੀਂ ਦੱਸਣਾ, ਇੱਕੋ ਵਾਰੀ ਦੱਸਦੇ ਸੀ। ਹਾਂਜੀ,
ਚੱਲ ਆਏ ਸਤਿਗੁਰ ਕੀ ਸ਼ਾਮ,
ਸੱਚ ਬੋਲਦੇ ਸੀ, ਝੂਠ ਨਹੀਂ ਸੀ ਬੋਲਦੇ, ਸੱਚਿਆਰ ਸਨ। ਗੁਰੂ ਜੀ ਦੇ ਕੋਲ ਅੰਮ੍ਰਿਤਸਰ ਆਏ ਕੁਰਸ਼ੇਤਰ ਤੋਂ ਚੱਲ ਕੇ,
ਕਰ ਬੰਧਨ ਬੈਠੇ ਹੋਏ ਪਾਸ,
ਸਤਿਗੁਰੂ ਨੂੰ ਮੱਥਾ ਟੇਕ ਕੇ ਮਹਾਰਾਜ ਦੇ ਚਰਨਾਂ 'ਚ ਬੈਠ ਗਏ ਭਾਈ ਨੰਦਾ ਬਿੱਠੜ ਅਤੇ ਭਾਈ ਸਵਾਮੀ ਦਾਸ ਜੀ।
ਇੱਕ ਸੁਖਨੀ ਭਾ ਜ਼ਿਕਰ ਪ੍ਰਕਾਸ਼,
ਅਤੇ ਉਹਨਾਂ ਨੂੰ ਇੱਕ ਸੁਖਨੀ ਕਹਿੰਦੇ ਸੀ, ਇੱਕ ਸੁਖਨੀ 'ਤੇ ਹੀ ਗੱਲ ਚੱਲ ਪਈ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੜੀ ਖੁਸ਼ੀ ਕੀਤੀ ਉਹਨਾਂ ਉੱਤੇ। ਹਾਂਜੀ,
ਸ਼੍ਰੀ ਅਰਜਨ ਗੁਰਦੇਵ ਬਖਾਨਾ,
ਪੰਜਵੇਂ ਪਾਤਸ਼ਾਹ ਪੰਜਵੇਂ ਸਤਿਗੁਰੂ ਦੇਵ ਜੀ ਬੋਲੇ,
ਇਸ 'ਤੇ ਹੀ ਹੋਏ ਤੁਮ ਕਲਿਆਣਾ।
ਮਹਾਰਾਜ ਕਹਿੰਦੇ ਭਾਈ ਤੁਸੀਂ ਜਿਹੜੇ ਰਾਹ 'ਤੇ ਚੱਲੇ ਹੋ ਨਾ, ਇਹ ਰਾਹ ਬੜਾ ਚੰਗਾ ਹੈ, ਇਹਦੇ ਨਾਲ ਹੀ ਤੁਹਾਡਾ ਕਲਿਆਣ ਹੋ ਜਾਣਾ, ਇਹਦੇ ਨਾਲ ਹੀ ਤੁਹਾਡਾ ਭਲਾ ਹੋ ਜਾਣਾ, ਤੁਹਾਨੂੰ ਹੋਰ ਕੁਛ ਕਰਨ ਦੀ ਲੋੜ ਨਹੀਂ, ਸੱਚ ਵਰਗੀ ਕੋਈ ਤਪੱਸਿਆ ਹੀ ਨਹੀਂ। ਸੱਚ ਦੇ ਰਾਹ 'ਤੇ ਤੁਰਨਾ ਹੈ ਤਾਂ ਔਖਾ ਪਰ ਸੁੱਖ ਬੜਾ ਦਿੰਦਾ ਹੈ, ਸੱਚ ਦੇ ਰਾਹ 'ਤੇ ਤੁਰਨ ਵਾਲੇ ਨੂੰ ਆਤਮਕ ਸਕੂਨ ਮਿਲਦਾ ਹੈ, ਝੂਠ ਦੇ ਰਾਹ 'ਤੇ ਤੁਰਨ ਵਾਲੇ ਨੂੰ ਥੋੜ੍ਹੇ ਸਮੇਂ ਲਈ ਦੁਨਿਆਵੀ ਸੁੱਖ ਮਿਲ ਜਾਂਦੇ ਨੇ ਪਰ ਬਾਅਦ 'ਚ ਮਨ ਦੁਖੀ ਹੁੰਦਾ ਹੈ, ਮਨ ਬੇਚੈਨ ਰਹਿੰਦਾ ਝੂਠੇ ਬੰਦੇ ਦਾ, ਸੱਚੇ ਦਾ ਮਨ ਸਦਾ ਪ੍ਰਸੰਨ ਰਹਿੰਦਾ। ਤੁਹਾਡਾ ਭਾਈ ਇਹਦੇ ਨਾਲ ਹੀ ਕਲਿਆਣ ਹੋ ਜਾਏਗਾ, ਮੁਕਤੀ ਹੋ ਜਾਏਗੀ ਤੁਹਾਡੀ।
ਹਾਂਜੀ, ਝੂਠ ਬਰਾਬਰ ਪਾਪ ਨਾ ਦੂਜਾ,
ਮਹਾਰਾਜ ਕਹਿੰਦੇ ਝੂਠ ਦੇ ਬਰਾਬਰ ਕੋਈ ਹੋਰ ਦੂਜਾ ਪਾਪ ਨਹੀਂ, ਸੱਚ ਬਰਾਬਰ ਤਪ ਨਹੀਂ ਅਤੇ ਝੂਠ ਬਰਾਬਰ ਪਾਪ, ਸੱਚ ਵਰਗੀ ਤਪੱਸਿਆ ਕੋਈ ਨਹੀਂ, ਬੜਾ ਔਖਾ ਤਪ ਕਰਨਾ ਸੱਚ ਦਾ, ਅਤੇ ਝੂਠ ਵਰਗਾ ਪਾਪ ਕੋਈ ਨਹੀਂ। ਹਾਂਜੀ,
ਸੱਚ ਸਮਾਨ ਪੁੰਨ ਨਹਿ ਪੂਜਾ,
ਸੱਚ ਦੇ ਸਮਾਨ ਕੋਈ ਪੁੰਨ ਨਹੀਂ, ਕੋਈ ਪੂਜਾ ਨਹੀਂ, ਕੋਈ ਦਪ ਤਪ ਨਹੀਂ, ਕੋਈ ਜਪ ਨਹੀਂ, ਸੱਚ ਸਾਰਿਆਂ ਤੋਂ ਉੱਪਰ, ਸੱਚ ਸਭ ਨਾ ਹੋਏ ਦਾਰੂ, ਪਾਪ ਕੱਢੇ ਧੋਏ ਨਾਨਕ ਵਖਾਣਾ ਬੇਨਤੀ, ਜਿਨ ਸੱਚ ਪੱਲੇ ਹੋਏ। ਫਿਰ ਮਹਾਰਾਜ ਕਹਿੰਦੇ ਸੱਚੋ ਔਰ ਹੈ ਸਭ ਕੋ ਉੱਪਰ ਸੱਚ ਆਚਾਰ, ਸੱਚ ਤੋਂ ਸਾਰਾ ਕੁਝ ਹੀ ਉਰੇ ਹੈ, ਸੱਚ ਤੋਂ ਉੱਪਰ ਸੱਚ ਦਾ ਆਚਰਣ ਹੈ। ਹਾਂਜੀ,
ਸਿੱਖਣ ਕੀ ਸੇਵਾ ਨਿਤ ਕਰੋ,
ਮਹਾਰਾਜ ਕਹਿੰਦੇ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ, ਜਿਹੜੇ ਸਾਧੂ ਸੰਤ ਮਹਾਤਮਾ ਪਰਮੇਸ਼ਰ ਦੇ ਪਿਆਰੇ ਨਾਮ ਜਪਣ ਵਾਲੇ ਹਨ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾਇਆ ਕਰੋ। ਹਾਂਜੀ,
ਗੁਰਮਤਿ ਸਦਾ ਹਿਰਦੈ ਔਰ ਧਰੋ,
ਅਤੇ ਗੁਰੂ ਦੀ ਮਤ ਧਾਰਨ ਕਰਿਆ ਕਰੋ, ਹਿਰਦੇ ਵਿੱਚ ਗੁਰੂ ਦੀ ਮਤ ਰੱਖੋ, ਵਾਹਿਗੁਰੂ 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 ਜਪੋ, ਸਰਬੱਤ ਦਾ ਭਲਾ ਕਰੋ। ਹਾਂਜੀ,
ਸੀਤ ਕਾਲ ਮਹਿ ਦੀਜਹਿ ਚੀਰ,
ਸਰਦੀ ਦੇ ਦਿਨਾਂ ਵਿੱਚ ਸੰਤਾਂ ਮਹਾਤਮਾ ਫਕੀਰਾਂ ਗਰੀਬਾਂ ਨੂੰ ਸਾਧੂਆਂ ਨੂੰ ਜਿਨ੍ਹਾਂ ਕੋਲੋਂ ਕੱਪੜਾ ਨਹੀਂ ਹੁੰਦਾ ਉਹਨਾਂ ਨੂੰ ਕੱਪੜਾ ਲੈ ਕੇ ਦਿਓ, ਕਿਉਂਕਿ ਠੰਡ ਲੱਗਦੀ ਹੈ, ਸਰੀਰ ਦੇ ਬਚਾਅ ਲਈ ਕੋਈ ਗਰਮ ਕੱਪੜਾ ਜਿਵੇਂ ਕੰਬਲ, ਕੋਈ ਖੇਸ, ਕੋਈ ਚਾਦਰ ਦੇ ਸਕਦੇ ਹੋ, ਅਤੇ ਆਪਣੀ ਕਿਰਤ ਕਮਾਈ 'ਚੋਂ ਦਸਵੰਧ ਕੱਢ ਕੇ ਲੋੜਵੰਦਾਂ ਨੂੰ ਕੱਪੜਾ ਦਿਆ ਕਰੋ ਤਾਂ ਕਿ ਉਹ ਆਪਣਾ ਤਨ ਢੱਕ ਕੇ ਠੰਡ ਤੋਂ ਬਚ ਸਕਣ। ਹਾਂਜੀ,
ਭਲੇ ਕਰਮ ਹੈ ਕੀ ਜਹ ਧੀਰ,
ਭਲਿਆਈ ਕਰਨ ਦੇ ਵਿੱਚ ਦੇਰੀ ਨਾ ਕਰਿਆ ਕਰੋ, ਧੀਰਜ ਨਾਲ ਭਲਾਈ ਕਰਦੇ ਰਹੋ। ਹਾਂਜੀ,
ਗੁਰ ਕੋ ਬਚਨ ਮਾਨ ਕਰ ਆਏ।
ਇਹ ਭਾਈ ਨੰਦਾ ਵਿਛੜ ਤੇ ਸਵਾਮੀ ਦਾਸ ਸਤਿਗੁਰਾਂ ਦੇ ਬਚਨ ਮੰਨ ਕੇ ਆਪਣੀ ਨਗਰੀ ਥਨੇਸਰ ਕੁਰਸ਼ੇਤਰ ਵਾਪਸ ਆ ਗਏ।
ਸਿੱਖਨ ਕੀ ਸੇਵਾ ਮਨ ਲਾਏ।
ਗੁਰਸਿੱਖਾਂ ਦੀ ਸੇਵਾ ਕਰਨ ਲੱਗੇ, ਨਾਮ ਜਪਦੇ ਨੇ, ਆਏ ਗਏ ਸਾਧੂ ਸੰਤ ਮਹਾਤਮਾ ਨੂੰ ਪ੍ਰਸ਼ਾਦਾ ਛਕਾਉਂਦੇ ਨੇ, ਸੇਵਾ ਕਰਦੇ ਨੇ।
ਸੁਤ ਬਨਤਾ ਸਭ ਕੇ ਉਰ ਭਾਉ।
ਇਹਨਾਂ ਦੇ ਪਰਿਵਾਰ ਵੀ ਉਹੋ ਜਿਹੇ ਸਨ ਸਾਧ ਸੰਗਤ ਜੀ, ਜਿਹੜੇ ਪਰਿਵਾਰ ਦੇ ਸਿੱਖੀ ਦਾਨ ਪੁੰਨ ਸੇਵਾ ਸਿਮਰਨ ਰਹੇਗਾ, ਬੱਚੇ ਵੀ ਚੰਗੇ ਹੋਣਗੇ। ਜਿੱਥੇ ਮਾਪੇ ਹੀ ਹੇਰਾ ਫੇਰੀ ਦੀਆਂ ਗੱਲਾਂ ਕਰਨ, ਹੁਣ ਅੱਗੇ ਸੋਚਣ ਵੀ ਸਾਡੇ ਬੱਚੇ ਚੰਗੇ ਹੋ ਜਾਣ, ਉਹ ਕਿੱਥੋਂ ਹੋਣ। ਜੇ ਤੁਸੀਂ ਭਾਈ ਚੰਗੇ ਬੱਚੇ ਚਾਹੁੰਦੇ ਹੋ ਨਾ ਵੀ ਸਾਡੀ ਔਲਾਦ ਚੰਗੀ ਹੋਵੇ, ਅਤੇ ਬੱਚੇ ਜਨਮ ਤੋਂ ਪਹਿਲਾਂ ਹੀ ਜਪ ਤਪ ਕਰੋ, ਅਤੇ ਬੱਚੇ ਨੂੰ ਜਨਮ ਦੇ ਕੇ ਵੀ ਉਹਨੂੰ ਗੁਰਮਤਿ ਦੀ ਗੁੜ੍ਹਤੀ 'ਚ ਰੱਖੋ, ਨਾਮ ਬਾਣੀ ਨਾਲ ਜੋੜੋ, ਗੁਰੂ ਘਰ ਲੈ ਕੇ ਜਾਓ, ਸੇਵਾ ਸਿਮਰਨ, ਤਾਂ ਹੀ ਉਹ ਸੁਧਰਨਗੇ। ਨਹੀਂ ਤਾਂ ਫਿਰ ਉਹ ਲੱਤਾਂ ਮਾਰਦੇ ਆ, ਅਤੇ ਫਿਰ ਗੁਰਦੁਆਰੇ ਆ ਕੇ ਅਰਦਾਸਾਂ, ਬਾਬਾ ਜੀ ਸਾਡਾ ਬੱਚਾ ਠੀਕ ਹੋ ਜਾਵੇ। ਜਦੋਂ ਬੱਚੇ 'ਚ ਜਨਮ ਦਿੱਤਾ ਸੀ ਉਦੋਂ ਕਿੰਨੀ ਕੁ ਬਾਣੀ ਪੜੀ ਸੀ, ਕਿੰਨਾ ਜਪ ਤਪ ਕੀਤਾ ਸੀ, ਕਿੰਨਾ ਸੇਵਾ ਸਿਮਰਨ ਕੀਤਾ ਸੀ, ਜਾਂ ਉਹਨੂੰ ਕਿੰਨਾ ਕਿਸ ਪਾਸੇ ਲਿਆਂਦਾ ਸੀ। ਗੁਰਬਾਣੀ ਨਹੀਂ ਪੜ੍ਹਨ ਦਿੱਤੀ, ਬਾਣਾ ਨਹੀਂ ਪਾਉਣ ਤਾਂ ਕੋਈ ਨਹੀਂ, ਮੌਜਾਂ ਕਰਦੇ ਉਹ ਮੌਜਾਂ ਕਰਦੇ ਕਰਦੇ ਵਿਗੜ ਗਏ। ਇਸ ਕਰਕੇ ਮਹਾਰਾਜ ਦੇ ਉਹ ਗੁਰਸਿੱਖਾਂ ਦੇ ਬੱਚੇ ਵੀ ਫਿਰ ਉਹੋ ਜਿਹੇ ਹੁੰਦੇ ਆ। ਭਾਈ ਨੰਦਾ ਵਿਛੜ, ਉਹਨਾਂ ਦੀ ਪਤਨੀ, ਉਹਨਾਂ ਦੇ ਬੱਚੇ ਵੀ ਉਸੇ ਭਾਵ ਵਿੱਚ ਸੰਤਾਂ ਦੀ ਸੇਵਾ ਹੀ ਕਰਨ ਵਾਲੇ ਹੋਏ। ਹਾਂਜੀ,
ਮਿਲ ਹੈ ਸਿੱਖ ਸੰਗ ਮਦਰ ਸੁਭਾਉ।
ਆਏ ਗਏ ਸਾਧੂ ਸੰਤਾਂ ਨਾਲ ਪ੍ਰੇਮ ਨਾਲ ਮਿਲਦੇ ਹਨ,
ਗੁਰਬਾਣੀ ਸੰਗ ਪਿਆਰ ਕਰੰਤੇ,
ਗੁਰਬਾਣੀ ਨਾਲ ਪ੍ਰੇਮ ਕਰਦੇ ਸਨ।
ਪਠੈ ਸੁਣੈ ਤਿਸ ਪੰਥ ਚਲੰਤੇ,
ਜਿਹੜਾ ਕੋਈ ਗੁਰਬਾਣੀ ਪੜ੍ਹੇ ਸੁਣੇ ਉਹਨੂੰ ਬੜੇ ਪਿਆਰ ਨਾਲ ਜਲ ਪਾਣੀ ਛਕਾਉਣਾ, ਸਭ ਨਾਲ ਪ੍ਰੇਮ ਕਰਨਾ, ਸਾਰਿਆਂ ਨੂੰ ਗੁਰਬਾਣੀ ਪੜ੍ਹਾਉਣੀ, ਆਪ ਵੀ ਪੜ੍ਹਨੀ, ਇਸ ਤਰ੍ਹਾਂ ਦਾ ਪ੍ਰੇਮ ਰੱਖਦੇ ਸੀ। ਹਾਂਜੀ,
ਚਰਨ ਪਖਾਰ ਹੈ ਸਿੱਖਣ ਕੇਰੇ,
ਸਿੱਖਾਂ ਦੇ ਚਰਨ ਧੋ ਧੋ ਕੇ ਪੀਣੇ। ਆਏ ਗਏ ਸਾਧੂ ਸੰਤ ਦੀ ਮੁੱਠੀ ਚਾਪੀ ਕਰਨੀ, ਚਰਨ ਧੋਣੇ, ਇਹ ਹੁਣ ਤਾਂ ਇਹ ਗੱਲਾਂ ਲੋਕਾਂ ਨੂੰ ਇੰਝ ਲੱਗਦਾ ਜੇ ਬਾਹਮਣਵਾਦ ਹੈ। ਅੱਜ ਕੋਈ ਗੱਲ ਨਾ ਕਰਨੀ ਹੋਵੇ, ਰਹਿਤ ਮਰਿਆਦਾ ਨਾ ਰੱਖਣੀ ਹੋਵੇ, ਕੋਈ ਸੇਵਾ ਨਾ ਕਰਨੀ ਹੋਵੇ, ਤਾਂ ਕਹਿ ਦਿੰਦੇ ਜੀ ਇਹ ਤਾਂ ਬਾਹਮਣਵਾਦ ਹੈ, ਕਰਨਾ ਨਹੀਂ, ਕਰਨ ਦੀ ਲੋੜ ਨਾ ਪਵੇ, ਨਾ ਕੋਈ ਸਿੱਖ ਬਣੇ, ਇਸ ਕਰਕੇ ਉਹਨੂੰ ਬਾਹਮਣਵਾਦ ਕਹਿ ਦਿਓ। ਪਰ ਸਾਧ ਸੰਗਤ ਜੀ, ਗੁਰਬਾਣੀ ਕਹਿੰਦੀ ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕੋ ਆਪਣਾ ਜੀਓ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਉਹ ਗੁਰਸਿੱਖਾਂ ਦੇ ਚਰਨ ਧੋ ਧੋ ਕੇ ਪੀਂਦੇ, ਯਾਨੀ ਨਿਮਰਤਾ ਰੱਖਦੇ, ਹਰ ਇੱਕ ਗੁਰਸਿੱਖ ਦਾ ਸਤਿਕਾਰ ਕਰਦੇ, ਕਿਸੇ ਸਿੱਖ ਨੂੰ ਮਾੜਾ ਨਹੀਂ ਬੋਲਦੇ, ਕਿਸੇ ਨੂੰ ਉੱਚਾ ਨਹੀਂ ਬੋਲਦੇ, ਕਿਸੇ ਇਨਸਾਨ ਦਾ ਦਿਲ ਨਹੀਂ ਦੁਖਾਉਂਦੇ। ਇਹ ਨਹੀਂ ਵੀ ਸਿੱਖਾਂ ਦਾ ਹੀ, ਹਿੰਦੂ ਮੁਸਲਮਾਨ ਕੋਈ ਵੀ ਹੋਵੇ, ਕਿਸੇ ਨੂੰ ਵੀ ਮਾੜਾ ਨਹੀਂ ਬੋਲਣਾ, ਕਿਸੇ ਦਾ ਵੀ ਦਿਲ ਨਹੀਂ ਦੁਖਾਉਣਾ, ਸਾਰਿਆਂ ਨਾਲ ਮਿੱਠਾ ਬੋਲਦੇ ਹਨ।
ਭੋਜਨ ਵਸਤਰਨ ਦਾਨਕ ਨੇਰੇ,
ਕਿਸੇ ਨੂੰ ਕੱਪੜੇ ਦੀ ਲੋੜ ਹੈ ਉਹਨੂੰ ਕੱਪੜਾ ਲੈ ਕੇ ਦਿੰਦੇ, ਚੋਲਾ ਲੈ ਕੇ ਦਿੰਦੇ ਆ, ਚਾਦਰਾ ਲੈ ਕੇ ਦਿੰਦੇ ਆ, ਕਿਸੇ ਨੂੰ ਦਸਤਾਰ ਲੈ ਕੇ ਦਿੰਦੇ, ਕਿਸੇ ਨੂੰ ਖੇਸ ਕੰਬਲ, ਜੋ ਕਿਸੇ ਨੂੰ ਕੱਪੜੇ ਦੀ ਲੋੜ ਹੈ ਕੱਪੜੇ ਦੀ, ਜੇ ਕਿਸੇ ਨੂੰ ਭੋਜਨ ਦੀ ਲੋੜ ਹੈ ਉਹਨੂੰ ਭੋਜਨ ਦੀ ਲੋੜ ਪੂਰੀ ਕਰਦੇ। ਘਰ 'ਚ ਮਹਾਰਾਜ ਦੀ ਕਿਰਪਾ ਨਾਲ ਮਾਇਆ ਚੌਖੀ ਆਉਂਦੀ ਹੈ, ਉਸ ਮਾਇਆ ਨੂੰ ਗਰੀਬਾਂ ਦੇ ਘਰ ਜਾ ਕੇ, ਜਿਨ੍ਹਾਂ ਦੇ ਘਰ ਆਟਾ ਨਹੀਂ, ਦਾਲ ਨਹੀਂ, ਰੋਟੀ ਨਹੀਂ, ਉੱਥੇ ਉਹ ਰਾਸ਼ਨ ਪਾਣੀ ਪਹੁੰਚਾਉਂਦੇ, ਕਿਸੇ ਨੂੰ ਭੁੱਖਾ ਨਹੀਂ ਸੌਣ ਦਿੰਦੇ ਲੱਗਦੇ ਬਸ। ਹਾਂਜੀ,
ਇਮ ਕਰਤੇ ਹੀ ਭਇਓ ਉਧਾਰ,
ਇਸ ਤਰ੍ਹਾਂ ਕਰਦੇ ਕਰਦੇ ਇਹਨਾਂ ਦਾ ਉਧਾਰ ਹੋ ਗਿਆ ਹੈ, ਕਲਿਆਣ ਹੋ ਗਿਆ ਹੈ।
ਪਾਏ ਪਰਮ ਪਦ ਗੁਰਦਰਬਾਰ,
ਤੇ ਮਹਾਰਾਜ ਸਾਹਿਬ ਜੀ ਦੀ ਕਿਰਪਾ ਨਾਲ ਪਰਮ ਪਦਵੀ ਤੇ ਪਹੁੰਚੇ ਹਨ। ਹਾਂਜੀ,
ਗੋਪੀ ਮਹਿਤਾ ਨੱਥਾ ਔਰ,
ਗੋਪੀ ਮਹਿਤਾ ਤੇ ਭਾਈ ਨੱਥਾ,
ਭਾਉ ਮੋਕਲ ਮਿਲ ਇੱਕ ਠੌਰ,
ਇਹ ਮਹਾਰਾਜ ਕੋਲ ਆਏ ਸਾਧ ਸੰਗਤ ਜੀ, ਇਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਕੀਤੀ।
ਢਿੱਲੀ ਮੰਡਲ ਗੁਰ ਟਿਗ ਆਏ,
ਨਾਲ ਭਾਈ ਢਿੱਲੀ ਮੰਡਲ ਵੀ ਆਇਆ ਹੈ।
ਬੰਧਨ ਕਰ ਸੁਭ ਦਰਸ਼ਨ ਪਾਏ।
ਮਹਾਰਾਜ ਨੂੰ ਮੱਥਾ ਟੇਕ ਕੇ ਦਰਸ਼ਨ ਕੀਤੇ ਹਨ।
ਹੱਥ ਜੋੜ ਪ੍ਰਸੰਗ ਬਖਾਨਾ,
ਹੱਥ ਜੋੜ ਕੇ ਬੇਨਤੀ ਕਰਨ ਲੱਗੇ।
ਬਾਣੀ ਰਚੀ ਆਪ ਬਿਦ ਨਾਨਾ,
ਇਹ ਮਹਾਰਾਜ ਆਪ ਜੀ ਨੇ ਨਾਨਾ ਪ੍ਰਕਾਰ ਨਾਲ ਬਾਣੀ ਰਚੀ ਹੈ। ਕੋਈ ਸੁਖਮਣੀ ਸਾਹਿਬ ਹੈ, ਕੋਈ 52 ਅੱਖਰੀ, ਕੋਈ ਸਿੱਧ ਗੋਸ਼ਟ ਗੁਰੂਆਂ ਦੀ ਬਾਣੀ, ਪੰਜ ਪਾਤਸ਼ਾਹੀਆਂ ਦੀ, ਉਹ ਅਸੀਂ ਪੜ੍ਹਦੇ ਹਾਂ। ਹਾਂਜੀ,
ਪੜ੍ਹਤ ਸੁਣਤ ਮਨ ਕੋ ਸੁਖ ਦੇਤ।
ਇਹ ਬਾਣੀ ਪੜ੍ਹ ਕੇ ਮਨ ਨੂੰ ਬੜੀ ਸ਼ਾਂਤੀ ਮਿਲਦੀ ਹੈ, ਬੜਾ ਹੀ ਸੁੱਖ ਮਿਲਦਾ ਜਦੋਂ ਗੁਰਬਾਣੀ ਪੜ੍ਹਦੇ ਹਾਂ।
ਪ੍ਰੇਮ ਵਧਾਵੈ ਦੁੱਖ ਹਰ ਲੇਤ,
ਜਦੋਂ ਅਸੀਂ ਗੁਰਬਾਣੀ ਦੇ ਨਿਤਨੇਮ ਕਰਦੇ ਹਾਂ, ਜਪਜੀ ਸਾਹਿਬ ਪੜ੍ਹਦੇ ਹਾਂ, ਸੁਖਮਣੀ ਸਾਹਿਬ ਪੜ੍ਹਦੇ ਹਾਂ, ਆਸਾ ਦੀ ਵਾਰ ਪੜ੍ਹਦੇ ਹਾਂ, ਹੋਰ ਸ਼ਬਦ ਗੁਰਬਾਣੀ ਪੜ੍ਹਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ, ਪ੍ਰੇਮ ਵਧਦਾ ਹੈ ਮਨ ਵਿੱਚ, ਦੁੱਖ ਕੱਟੇ ਜਾਂਦੇ ਸਾਡੇ। ਹਾਂਜੀ,
ਵਿਸ਼ੇਨ ਤੇ ਸ਼ਾਂਤੀ ਉਪਜਾਵੈ,
ਮਨ ਦੇ ਵਿਸ਼ੇ ਵਿਕਾਰ ਵੀ ਮਿਟ ਜਾਂਦੇ, ਮਨ ਸ਼ਾਂਤ ਹੋ ਜਾਂਦਾ, ਮਨ ਵਿਕਾਰਾਂ ਵੱਲ ਨਹੀਂ ਜਾਂਦਾ ਫਿਰ। ਹਾਂਜੀ,
ਸਤ ਨਾਮ ਕੋ ਸਿਮਰਨ ਭਾਵੈ,
ਵਾਹਿਗੁਰੂ 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 ਕਰਨ ਨੂੰ ਜੀ ਕਰਦਾ ਹੈ, ਨਾਮ ਜਪਣ ਦੀ ਪ੍ਰੇਰਣਾ ਮਿਲਦੀ ਹੈ, ਰਸਨਾ ਸਤਨਾਮ ਸ੍ਰੀ ਵਾਹਿਗੁਰੂ ਜਪਦੀ ਰਹਿੰਦੀ ਹੈ, ਗੁਰਬਾਣੀ ਪੜ੍ਹਨ ਦਾ ਇਹ ਫਾਇਦਾ ਹੁੰਦਾ ਹੈ।
ਕੇਤਕ ਅਪਰ ਨਕੀਨਸ ਬਾਣੀ,
ਮਹਾਰਾਜ ਕਈ ਹੋਰ ਕਵੀਆਂ ਨੇ ਵੀ ਤਾਂ ਬਾਣੀ ਰਚੀ ਹੈ, ਹੋਰ ਵੀ ਕਈ ਤਰ੍ਹਾਂ ਦੇ ਕਵੀ ਲੋਕ ਬਾਣੀ ਰਚਦੇ ਨੇ, ਛੰਦਾਬੰਦੀ ਕਰਦੇ ਨੇ, ਕਵਿਤਾ ਰਚਦੇ ਨੇ। ਹਾਂਜੀ,
ਬਹੁਬਿਧ ਤੇ ਚਤੁਰਤਾ ਸਾਨੀ,
ਬੜੀ ਚਤੁਰਾਈ ਨਾਲ ਕਵੀਆਂ ਨੇ ਛੰਦ ਰਚੇ ਨੇ, ਬਹੁਤ ਉਹਨਾਂ ਦੇ ਵਿੱਚ ਚਲਾਕੀ ਹੁਸ਼ਿਆਰੀ ਛੰਦਾਂ ਦੀ ਬਹੁਤ ਮਿਹਨਤ ਕਰਕੇ ਸਮਝ ਆਉਂਦੀ ਹੈ। ਹਾਂਜੀ,
ਤਿੰਨ ਤੇ ਮਨ ਨਹਿ ਦਰਵੈ ਸੁਨੇਤੇ,
ਪਰ ਉਹਨਾਂ ਨਾਲ ਮਨ ਨਹੀਂ ਦਰਬਦਾ, ਹੈ ਤਾਂ ਬੜੇ ਕਮਾਲ ਦੀ ਕਵਿਤਾ ਹੈ ਪਰ ਮਨ ਦੇ ਉੱਤੇ ਅਸਰ ਨਹੀਂ ਕਰਦੀ, ਮਨ ਸ਼ਾਂਤ ਨਹੀਂ ਹੁੰਦਾ। ਹਾਂਜੀ,
ਪ੍ਰੇਮ ਨਾ ਉਪਜਹਿ ਹਿਰਦੈ ਭਨੇ ਤੇ,
ਉਹ ਮਨ 'ਚ ਪ੍ਰੇਮ ਪੈਦਾ ਨਹੀਂ ਕਰਦੀ।
ਸ੍ਰੀ ਮੁਖ ਤੇ ਫੁਰਮਾਵਨ ਕੀ ਨਾ,
ਇਹ ਸੁਣ ਕੇ ਸਤਿਗੁਰੂ ਜੀ ਮਹਾਰਾਜ ਬੋਲੇ,
ਗੁਰਬਾਣੀ ਮਹਿ ਸ਼ਕਤ ਪ੍ਰਬੀਨਾ।
ਮਹਾਰਾਜ ਕਹਿੰਦੇ ਭਾਈ, ਕਵੀਆਂ ਦੀ ਬਾਣੀ 'ਚ ਤੇ ਗੁਰੂ ਦੀ ਬਾਣੀ 'ਚ ਫਰਕ ਹੈ, ਗੁਰਬਾਣੀ 'ਚ ਸ਼ਕਤੀ ਅਕਾਲ ਪੁਰਖ ਦੀ। ਹਾਂਜੀ,
ਜਿਨ ਪ੍ਰਾਣੀ ਚਾਹਿਓ ਕਲਿਆਣਾ,
ਜਿਹੜਾ ਬੰਦਾ ਆਪਣੀ ਮੁਕਤੀ ਚਾਹੁੰਦਾ, ਕਲਿਆਣ ਚਾਹੁੰਦਾ,
ਸੋ ਜੇ ਪਠਹਿ ਸੁਣੇ ਸ਼ੁਭ ਕਾਨਾ,
ਉਹ ਜੇ ਗੁਰਬਾਣੀ ਨੂੰ ਪੜ੍ਹੇਗਾ ਸੁਣੇਗਾ,
ਫਲ ਵਿਸਾਲ ਤਿਸ ਪ੍ਰਾਪਤ ਹੋਏ,
ਉਹਨੂੰ ਗੁਰਬਾਣੀ ਪੜ੍ਹਨ ਨਾਲ ਬੜਾ ਵਿਸ਼ਾਲ ਫਲ ਪ੍ਰਾਪਤ ਹੋਵੇਗਾ।
ਬਹੁ ਅਭਿਆਸ ਕਰਹਿ ਨਰ ਜੋਏ,
ਜਿਹੜਾ ਗੁਰਬਾਣੀ ਦਾ ਅਭਿਆਸ ਕਰੇਗਾ, ਬਾਣੀ ਦਾ ਅਭਿਆਸ, ਸਤਿਸੰਗ ਜੀ ਹੁਣ ਤਾਂ ਪਾਠ ਨਿਤਨੇਮ ਨਹੀਂ ਸਾਥੋਂ ਹੁੰਦਾ, ਪੁਰਾਤਨ ਸਿੰਘ 18-18 ਘੰਟੇ ਬਾਣੀ ਦਾ ਅਭਿਆਸ ਕਰਦੇ ਸੀਗੇ, ਜਿੰਨੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੰਠੀ ਕਰ ਲੈਣੀ, ਇਹੋ ਜਿਹੇ ਮਹਾਂਪੁਰਸ਼ਾਂ ਦੇ ਵੀ ਦਰਸ਼ਨ ਹੋਏ, ਸਾਰਾ ਸਾਰਾ ਗੁਰੂ ਗ੍ਰੰਥ ਸਾਹਿਬ ਕੰਠ, ਦਸਮ ਦੀ ਬਾਣੀ ਸਾਰੀ ਕੰਠ, ਅਤੇ ਹੋਰ ਭਾਈ ਗੁਰਦਾਸ ਜੀ ਦੀ ਬਾਣੀ ਕੰਠ, ਇਹੋ ਜਿਹੇ ਗੁਰਸਿੱਖ ਮਹਾਂਪੁਰਸ਼ ਨਾਮ ਅਭਿਆਸੀ ਹੁੰਦੇ ਸੀਗੇ। ਹਾਂਜੀ,
ਸੋ ਹੋਏ ਜਾਤ ਮੁਕੰਦ ਪਰਾਇਣ,
ਕਹਿੰਦੇ ਜਿਹੜੇ ਗੁਰਬਾਣੀ ਦੇ ਅਭਿਆਸੀ ਉਹਦੇ ਮੁਕਤੀ ਆਪੇ ਆ ਜਾਂਦੀ, ਉਹਨਾਂ ਦੇ ਘਰ ਉਹਨਾਂ ਨੂੰ ਮੁਕਤੀ ਮੰਗਣੀ ਨਹੀਂ ਪੈਂਦੀ, ਮੁਕਤੀ ਪਿੱਛੇ ਪਿੱਛੇ ਫਿਰਦੀ ਹੈ। ਹਾਂਜੀ,
ਸਿਮਰਨ ਕਰਹਿ ਕੁਸੰਗ ਹੈ ਪਾਏ ਨਾ,
ਉਹ ਕੁਸੰਗ 'ਚ ਨਹੀਂ ਪੈਂਦੇ, ਸਿਮਰਨ ਕਰਕੇ ਪਰਮੇਸ਼ੁਰ ਦਾ ਭਜਨ ਕਰਕੇ ਤਰ ਜਾਂਦੇ।
ਜਗ ਮਹਿ ਪਾਏ ਕਾਮਨਾ ਸੁਖੀ,
ਉਹਨਾਂ ਦੀ ਜਗਤ ਸਾਰੀਆਂ ਕਾਮਨਾ ਪੂਰੀਆਂ ਹੋ ਜਾਂਦੀਆਂ।
ਨਹਿ ਪ੍ਰਲੋਕ ਮਹਿ ਕੈਸੇ ਦੁਖੀ,
ਤੇ ਪ੍ਰਲੋਕ ਵਿੱਚ ਦੁਖੀ ਨਹੀਂ ਹੁੰਦੇ, ਪ੍ਰਲੋਕ ਵਿੱਚ ਵੀ ਉਹਨਾਂ ਦਾ ਸਤਿਕਾਰ ਹੁੰਦਾ, ਇਹ ਲੋਕ ਸੁਖੀਏ ਪ੍ਰਲੋਕ ਸਵੇਲੇ ਗੁਰਬਾਣੀ ਕਰ ਦਿੰਦੀ ਹੈ। ਹਾਂਜੀ,
ਤਿੰਨ ਸਿੱਖਣ ਸੁਣ ਕੈ ਸੁਖ ਪਾਇਓ,
ਇਹ ਗੁਰਸਿੱਖਾਂ ਨੇ ਜਦੋਂ ਬਚਨ ਸੁਣੇ, ਮਹਾਰਾਜ ਦੇ ਗੁਰਬਾਣੀ ਦੀ ਮਹਿਮਾ ਸੁਣੀ, ਨਿਸ਼ਚਾ ਹੋਰ ਪੱਕਾ ਹੋ ਗਿਆ ਵੀ ਗੁਰਬਾਣੀ ਨੂੰ ਛੱਡ ਕੇ ਹੋਰ ਕਿੱਧਰ ਭਟਕਣ ਦੀ ਲੋੜ ਨਹੀਂ, ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਹਾਂਜੀ,
ਗੁਰਬਾਣੀ ਸੰਗ ਪ੍ਰੇਮ ਵਧਾਇਓ,
ਗੁਰਬਾਣੀ ਨਾਲ ਪ੍ਰੇਮ ਵੱਧ ਗਿਆ, ਰੋਜ਼ ਗੁਰਬਾਣੀ ਪੜ੍ਹਦੇ ਘੰਟਾ, 2 ਘੰਟੇ, 4 ਘੰਟੇ ਵੱਧਦਾ ਜਾਂਦਾ, ਤੁਸੀਂ ਅੱਜ ਘੰਟਾ ਪਾਠ ਕਰੋ, ਕੱਲ੍ਹ ਨੂੰ ਤੁਹਾਡਾ 1.5 ਘੰਟਾ ਪਾਠ ਕਰਨ ਨੂੰ ਜੀ ਕਰੇਗਾ, ਫਿਰ ਜਦੋਂ ਰਸ ਆਉਣ ਲੱਗ ਜਾ ਫਿਰ ਬਾਣੀ ਛੱਡਣ ਨੂੰ ਜੀ ਨਹੀਂ ਕਰਦਾ, ਅਜੇ ਰਸ ਸਾਨੂੰ ਹੋਰ ਆਉਂਦੇ ਹੈ ਨਾ, ਉਹ ਬਾਣੀ ਦਾ ਰਸ, ਵਟਸਐਪ ਦਾ ਰਸ ਹੈ, ਫੇਸਬੁੱਕ ਦਾ ਰਸ ਹੈ, ਗੇਮਾਂ ਦਾ ਰਸ ਹੈ, ਕਈ ਤਰ੍ਹਾਂ ਦੇ ਰਸ ਆਏ ਹੋਏ, ਅਤੇ ਜੇ ਬਾਣੀ ਦਾ ਰਸ ਆ ਗਿਆ ਫਿਰ ਇਹ ਰਸ ਫਿੱਕੇ ਲੱਗਣ ਲੱਗ ਜਾਂਦੇ। ਤੋ ਮਹਾਰਾਜ ਦੀ ਕਿਰਪਾ ਹੋਵੇ, ਸੱਚੇ ਪਾਤਸ਼ਾਹ ਮਿਹਰ ਕਰੇ ਸਾਨੂੰ ਇਸ ਜ਼ਿੰਦਗੀ 'ਚ, ਇਸ ਮਨੁੱਖਾ ਜਨਮ 'ਚ ਬਾਣੀ ਦਾ ਰਸ ਆ ਜਾਏ, ਫਿਰ ਸਾਰੇ ਰਸ ਵਿੱਚੇ ਹੀ ਆ ਜਾਂਦੇ, ਬਾਣੀ ਤੋਂ ਬਾਹਰ ਕੋਈ ਰਸ ਨਹੀਂ ਹੈ। ਸੋ ਇਹ ਗੁਰਸਿੱਖ ਤਰ ਗਏ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ। ਸੋ ਹੋਈਆਂ ਭੁੱਲਾਂ ਚੁੱਕਾਂ ਖਿਮਾ ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹੇ ਬਿਆ, ਅੰਧ ਕੂਪ ਮਹਾਂ ਪਿਆਰ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰੂ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।